ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਾਪਿਆਦ ਸਚਯੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਇੱਕ ਅਦੁੱਤੀ ਗੁਰੂ ਨਾਨਕ ਦੇਵ ਓਅੰਕਾਰ ਗੁਰ ਅੰਗਦ ਅਭੇਦ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਪੁਰਖ ਸ੍ਰੀ ਅਰਜਨ ਸੁਖਦਾਨ ਨਿਰਭਉ ਹਰ ਗੋਬਿੰਦ ਗੁਣ ਖਾਨ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਅਜੂਨੀ ਤੇਗ ਬਹਾਦਰ ਰਾਏ ਸੈ ਭੰਗ ਗੁਰ ਦਸ਼ਮੇਸ਼ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਜੋ ਮੁਝ ਬਚਨ ਸੁਣਨ ਕੀ ਚਾਏ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਯਾ ਮਹਿ ਭੇਦ ਨਰੰਚਕ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਵਾਹਿਗੁਰੂ ਬੰਦਨ ਵਾਹਿਗੁਰੂ 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ साहिब गुरु गोबिंद सिंह साहिब तन तेरी कुर्बानी है तन तेरी कुर्बानी साया
तन तेरी कुर्बानी
हांजी तन तेरी कुर्बानी सतगुर तन तेरी कुर्बानी सतगुर गुरु गोबिंद सिंह साहिब गुरु गोबिंद सिंह साहिब चलिया ना जावे सा तू प्यारे दा विछोड़ा चलिया ना जावे सा तू प्यारे दा विछोड़ा ਸਾਤੋਂ ਪਿਆਰੇ ਦਾ ਚਲੇ ਆਨਾ ਜਾਵੇ ਸਾਤੋਂ ਪਿਆਰੇ ਦਾ ਵਿਛੋੜਾ ਪਿਆਰੇ ਦਾ ਵਿਛੋੜਾ ਸਾਤੋ ਪਿਆਰੇ ਦਾ ਵਿਛੋੜਾ ਪਿਆਰੇ ਦਾ ਵਿਛੋੜਾ ਸਾਤੋ ਪਿਆਰੇ ਦਾ ਵਿਛੋੜਾ ਪਿਆਰੇ ਦਾ ਵਿਛੋੜਾ ਸਾਤੋਂ ਪਿਆਰੇ ਦਾ ਪਿਆਰੇ ਦਾ ਵਿਛੋੜਾ ਸਾਤੋਂ ਪਿਆਰੇ ਦਾ ਵਿਛੋੜਾ ਨਾ ਜਾਵੇ ਸਾਤੋਂ ਪਿਆਰੇ ਦਾ ਵਿਛੋੜਾ ਚਲਿਆ ਨਾ ਜਾਵੇ ਸਾਤੋਂ ਪਿਆਰੇ ਦਾ ਵਿਛੋੜਾ Thank you. जिस प्यारे सोने हो, जिस प्यारे सोने हो तिसी आगे मर चलिए। त्रिग जीवन संसार ताके पाछे जीवन, बेशोड़ा सुने दुख बिंदिठे मरे ओद, बाज प्यारे अपने विरही ना तीरोद। दुख बिछोड़ा एक दुख भूख, एक दुख सख्त वार जमदूत, एक दुख रोग लगै तन ताए, बैद न भोले दारू लाए। जिस प्यारे सुने हो तिस आगे मर चली, त्रिग जीवन संसार ताके पाछे जीवन। परम सत्कार योग गुरु साहब जी की साजी निवास जी, गुरु स्वरूप गुरु खालसा सतसंग जी, सारिया संगत गुरु प्यार विच बैठे हो, रसना सफली करो, गज के आखो वाहिगुरु जी का खालसा वाहिगुरु जी की फतह। गुरु नानक दे ग्यारहवें स्वरूप श्री गुरु ग्रंथ साहिब जी दे सन्मुख आप सारे गुरमुख रूहां उस सांझे बापू दी याद मनाउण वास्ते आयो। तू सांझा साहिब बाप हमारा, श्री गुरु गोबिंद सिंह साहिब महाराज साडे धर्म दे पिता, उस धर्मी पिता दी याद मनाउण वास्ते धर्मी पुरश इकट्ठे होए। कौम दे महान कीर्तनीए भाई दलीप सिंह जी फकर ते उहनां दे सहयोगी गुरमुख जिन्हां दे कीर्तन नूं संगतां तरसदियां रहिंदियां ने, जिथे मान सरोवर दी निर्माणता वाहिगुरू कर देवे, हंस आप ही चल के आया करदे ने, हंसां नूं कोई सदा नहीं देंदा। हंसां दी न्याई, हंसां दी डार रागी सिंह साहिबान मेहनत करके राग सिखिया। अफसोस के समा ज्यादा हो चुका सी, नहीं होर भी इन्हां दे कोलों लहा लिया जा सकदा सी। पावन शब्द उचारण कीता गुरु कलगीधर पातशाह ने, जिंदगी विच ये दो बार शब्द पढ़िया है। कदे शब्द माछूवाड़े दे जंगलां विच पढ़िया सी, मित्र प्यारे नूं हाल मुरीदां दा कहना। इस पिछे कुछ प्रगट ते कुछ गुप्त इतिहास बड़ा छुपया होया है। मैं अपना बहुता वक्त इस शब्द दी विचार ते लाउणा नहीं चाहुंदा, क्योंकि बहुत कुछ कहण वाला, बहुत कुछ आप जी दे सुनण वाला। कई साल तो आप जी इतिहास सुनदे आ रहे हो गुरु गोबिंद सिंह साहिब दा, एक एक दिन दा इतिहास आप जी ने दिन प्रति दिन भी सुनिया है। पिछलियां सालां विच जो आप जी ने मैनू हुक्म कीता भी तू इतिहास लड़ीवार सुनाउणा, संगतां दा हुक्म मन के दास आप जी दे सन्मुख होया। दो तीन सालां तो एक महीना पहला जिहड़ा गुरमुखां दा इकट्ठ हुंदा है, उहदे विच फिर प्रबंध बारे विचारां हुंदियां ने, समुची संगत दे शरीर इकट्ठे हुंदे ने, जिहड़े उहनां दे विच इह हुक्म कीता गया सी। नहीं, मैं कीर्तन दी हाजरी जोड़ मेले च घट पड़दा सी, प्रबंधकां नूं बहुत सारे होर काम जो आप जी ने ड्यूटियां सौंपियां ने, पर इह नाल इह भी आप जी ने हुक्म कर दिता। उस हुक्म नूं मन के मैं आप जी दे सन्मुख होया। लड़ीवार इतिहास साहब जी ने कई बार सुनिया, ਤੇ ਇਤਿਹਾਸ ਤੋਂ ਪਰੇ ਆਪਾਂ ਹੋਰ ਕੋਈ ਸੁਣਾਉਣਾ ਵੀ ਅੱਜ ਦੇ ਦਿਨ ਕੀ ਹੈ? ਸੁਣਾਉਣਾ ਵੀ ਇਹੀ ਕੁਛ ਹੈ। ਸਮੇਂ ਦੇ ਅਨੁਸਾਰ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸਥਾਪਨ ਕੀਤਾ ਸੀ। ਅੱਜ ਦਾ ਜਿਹੜਾ ਪਾਵਨ ਦਿਹਾੜਾ ਕੱਤਕ ਸੁਦੀ ਦੂਜ ਤੇ ਦਿਹਾੜੇ ਮਹਾਰਾਜ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਹੈ। ਮੈਂ ਆਪ ਜੀ ਨੂੰ ਇਹ ਬੇਨਤੀ ਕਰਾਂਗਾ ਕਿ ਬਾਤ ਪੂਰੀ ਉਸ ਤਰ੍ਹਾਂ ਬਣਨੀ ਨਹੀਂ, ਇਤਨੇ ਕੁ ਸਮੇਂ ਵਿੱਚ ਆਪ ਜੀ ਇੱਕ ਦਿਨ ਦਾ ਉਧਾਰ ਕਰ ਲਓ। ਅੱਜ ਦਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦਾ ਕੱਲ੍ਹ ਨੂੰ ਸੁਣਾ ਲਿਆ ਜਾਵੇ ਤਾਂ ਕਿ ਪਿੱਛੋਂ ਬਾਤ ਲੜੀ ਠੀਕ ਬਣ ਜਾਵੇ। ਪਹਿਲਾਂ ਮੈਂ ਇੰਨੀ ਕੁ ਬੇਨਤੀ ਆਪ ਜੀ ਨੂੰ ਕਰਦੇ ਹਾਂ ਕਿ ਦੋ ਵਾਰ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਸਨਾ ਤੋਂ ਗਾਇਨ ਕੀਤਾ। ਮਾਛੂਵਾੜੇ ਦੇ ਜੰਗਲਾਂ ਚ ਜਦੋਂ ਇਹ ਸ਼ਬਦ ਗਾਇਨ ਕੀਤਾ ਸੀ, ਮੇਰੇ ਅੱਜ ਦੇ ਬੋਲਣ ਦਾ, ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਦਾ, ਵਿਚਾਰਾਂ ਦਾ ਮਾਰਗ ਨਿਸ਼ਚਿਤ ਹੋ ਚੁੱਕਾ ਹੈ ਸ਼ਬਦ ਦੇ ਪ੍ਰਮਾਣ ਵਿੱਚ। ਵਿਛੋੜਾ, ਬਾਤ ਵਿਛੋੜੇ ਦੀ ਹੈ। ਇਹ ਮੈਂ ਬਾਅਦ ਵਿੱਚ ਆਪ ਜੀ ਦੇ ਨਾਲ ਵਿਚਾਰ ਸ਼ੁਰੂ ਕਰਦਾ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇੱਕ ਇਤਿਹਾਸ ਦੇ ਵਿੱਚ ਕਿਤੇ ਮੁਕੰਮਲ ਨਹੀਂ ਮਿਲਦੀਆਂ। ਕੁਝ ਰਵਾਇਤਾਂ ਵਿੱਚ ਤੇ ਕੁਝ ਕਾਵਿ ਰਚਨਾ ਵਿੱਚ, ਕੁਝ ਵਾਰਤਕ ਤੇ ਕੁਝ ਸੀਨਾ ਮਸੀਨਾ, ਕੁਝ ਵਿਚਾਰਾਂ ਚਲੀਆਂ ਆ ਰਹੀਆਂ ਨੇ, ਉਹਨਾਂ ਦੇ ਅਨੁਸਾਰ ਜੈਸਾ ਦਾਨਿਆਂ ਦੇ ਕੋਲੋਂ ਸੁਣਿਆ ਵਿਚਾਰਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਨਾ, ਉਸ ਵੇਲੇ ਕੁਝ ਸੁਣਨ ਵਾਲਿਆਂ ਨੂੰ ਇਹ ਸ਼ੰਕਾ ਵੀ ਹੋਈ ਹੋਏਗੀ ਵੀ ਤੁਸੀਂ ਮਹਾਰਾਜ ਇਹ ਸੁਨੇਹਾ ਕਿਹਨੂੰ ਦੇ ਰਹੇ ਹੋ? ਸੁਨੇਹਾ ਇਹਦੇ ਵਿੱਚ ਕਿ ਮੇਰੇ ਮਿੱਤਰ ਪਿਆਰੇ ਨੂੰ ਮੇਰਾ ਸੁਨੇਹਾ ਦੇ ਦੇ। ਆਖਿਰ ਸੁਨੇਹਾ ਲੈ ਕੇ ਜਾਣ ਵਾਲਾ ਕੌਣ ਸੀ? ਇਹ ਗੱਲ ਵਿਚਾਰਨ ਵਾਲੀ। ਭਾਈ ਦਇਆ ਸਿੰਘ ਬੈਠੇ ਨੇ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਤਿੰਨੇ ਸੀ ਪਿਆਰੇ ਇਹ ਗੁਰਮੁਖ। ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਨੇ, ਪੰਜਾਂ ਪਿਆਰਿਆਂ ਚ ਦੋ ਪਿਆਰੇ, ਇੱਕ ਸਿੰਘ, ਭਾਈ ਮਾਨ ਸਿੰਘ। ਵੱਧ ਤੋਂ ਵੱਧ ਗੁਲਾਬੇ ਦਾ ਉਸ ਵੇਲੇ ਨੌਕਰ ਸੁਣਦਾ ਹੋਏਗਾ, ਗੁਲਾਬਾ ਵੀ ਬਾਅਦ ਵਿੱਚ ਆਉਂਦਾ ਜਿਹਦਾ ਬਾਗ ਸੀ। ਪੁੱਛਿਆ ਭਾਈ ਦਇਆ ਸਿੰਘ ਨੇ, ਮਹਾਰਾਜ ਕਰਨਾ ਰਸ ਦਾ ਐਸਾ ਬੈਰਾਗਮੀ ਸ਼ਬਦ ਗਾਵਿਆ ਤੇ ਅੱਖਾਂ ਸੱਜਲ ਹੋ ਗਈਆਂ ਸਾਰਿਆਂ ਦੀਆਂ। ਪੁੱਛਿਆ ਮਹਾਰਾਜ ਇਹ ਸੁਨੇਹਾ ਕਿਹਨੂੰ ਦਿੱਤਾ ਆਪ ਜੀ? ਕਹਿਣ ਲੱਗੇ ਮੇਰਾ ਮਿੱਤਰ ਇੱਕੋ ਹੀ ਹੈ, ਮੇਰਾ ਮਿੱਤਰ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਸੱਦਾ ਦਿੱਤਾ। ਮਹਾਰਾਜ ਕਿਹਦੇ ਹੱਥ ਦਿੱਤਾ ਹੈ ਸੁਨੇਹਾ? ਇਹ ਬਾਤ ਗੁਪਤ ਸੀ। ਮਹਾਰਾਜ ਕਹਿੰਦੇ ਸਿੰਘ ਉਹ ਬਾਤ ਗੁਪਤ ਸੀ, ਇਹਨੂੰ ਗੁਪਤ ਹੀ ਰੱਖਣ ਦਾ ਖਿਆਲ ਸੀ, ਪਰ ਮੈਂ ਸਿੰਘਾਂ ਤੋਂ ਕਦੀ ਛੁਪਾ ਕੇ ਨਹੀਂ ਰੱਖਿਆ ਕੁਛ। ਮੇਰੇ ਤਿੰਨ ਪਿਆਰੇ ਤੇ ਦੋ ਸਾਹਿਬਜ਼ਾਦੇ ਤੇ ਹੋਰ ਉਹਨਾਂ ਦੇ ਸਾਥੀ ਜਿਹੜੇ 40 ਸਿੰਘ ਜੂਝ ਕੇ, ਉਹਨਾਂ ਦੇ ਵਿੱਚੋਂ ਤਿੰਨ ਪਿਆਰੇ ਗੁਰਮੁਖ ਨਾਲ ਨ, ਚੌਥੇ ਗੁਰੂ ਸਾਹਿਬ ਨ। ਕਹਿੰਦੇ ਗੁਰਮੁਖ ਪਿਆਰਿਓ, ਮੈਂ ਆਕਾਸ਼ ਵੱਲ ਜਦੋਂ ਵੇਖਿਆ ਵੀ ਚਮਕੌਰ ਦੀ ਗੜੀ ਚ ਹੋਏ ਸ਼ਹੀਦ ਸੱਚਖੰਡ ਨੂੰ ਜਾਣਾ ਪਸੰਦ ਨਹੀਂ ਕਰ ਰਹੇ, ਜਿੱਧਰ ਜਿੱਧਰ ਮੈਂ ਤੁਰਦਾ ਗਿਆ ਵਿਵਾਨ ਮੇਰੇ ਨਾਲ ਨਾਲ ਆਕਾਸ਼ ਵਿੱਚ ਆ ਰਿਹਾ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਪਿਆਰਿਓ ਜਾਓ ਸੱਚਖੰਡ। ਉਹ ਮੈਨੂੰ ਇਸ਼ਾਰੇ ਕਰਦੇ ਆ, ਸਾਈਆਂ ਸੱਚਖੰਡ ਨਾਲੋਂ ਵੀ ਜ਼ਿਆਦੇ ਆਨੰਦ ਮਾਣਿਆ ਤੇਰੇ ਚਰਨਾਂ ਵਿੱਚ, ਕਿਵੇਂ ਛੱਡੀਏ ਤੈਨੂੰ? ਤੈਨੂੰ ਛੱਡ ਕੇ ਅਗਲੀ ਦੁਨੀਆਂ ਵਿੱਚ ਜਾਣ ਨੂੰ ਜੀ ਨਹੀਂ ਕਰਦਾ ਸਾਈਆਂ, ਤੇਰੇ ਨਾਲ ਹੀ ਸਮਾਂ ਬਤੀਤ ਕੀਤਾ। ਮਹਾਰਾਜ ਕਹਿੰਦੇ ਨਹੀਂ ਸਿੰਘੋ, ਹੁਣ ਹੁਕਮ ਹੈ, ਜਾਣਾ ਪਏਗਾ, ਹੁਕਮ ਦੇ ਅੱਗੇ ਸੀਸ ਝੁਕਾਓ। ਪਰ ਜਾਂਦਿਆਂ ਜਾਂਦਿਆਂ ਇੱਕ ਮੇਰਾ ਕਾਰਜ ਕਰ ਦੇਣਾ, ਮੇਰੇ ਮਾਲਕ ਨੂੰ ਸੁਨੇਹਾ ਦੇ ਦੇਣਾ ਜਿਹੜੇ ਕਾਰਜ ਲਈ ਭੇਜਿਆ ਸੀ, ਅਜੇ ਕਾਰਜ ਥੋੜਾ ਜਿਹਾ ਬਾਕੀ ਰਹਿੰਦਾ, ਉਹ ਕਰਕੇ ਮੈਂ ਵੀ ਆਪਣੇ ਮਿੱਤਰ ਪਿਆਰੇ ਕੋਲ ਆਵਾਂਗਾ। ਤੁਸੀਂ ਚੱਲ ਕੇ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ, ਇਹ ਸੀ ਸ਼ਬਦ ਜਿਹੜਾ ਪਹਿਲਾਂ ਸੀ, ਫਕੀਰ ਸ਼ਬਦ ਸੀ ਪਹਿਲਾਂ। ਇਹ ਸ਼ਬਦ ਦੀ ਦੁਬਾਰੇ ਸੋਧ ਹੋਈ, ਕਿਹਾ ਤੁਸੀਂ ਪਾਤਸ਼ਾਹ ਦੇ ਪਾਤਸ਼ਾਹ ਹੋ, ਤੁਹਾਡਾ ਤਾਂ ਇੱਕ ਸਿੰਘ ਵੀ ਬਾਦਸ਼ਾਹ ਹੈ, ਔਰ ਤੁਹਾਡਾ ਆਪਣਾ ਸੰਕਲਪ ਹੈ ਕਿ ਹਨੇ ਹਨੇ ਕੀਚਾ ਪਾਤਸ਼ਾਹੀ, ਇੱਕ ਇੱਕ ਮੇਰਾ ਘੋੜ ਸਵਾਰ ਬਾਦਸ਼ਾਹ ਹੋਏਗਾ। ਮਹਾਰਾਜ ਤੁਸੀਂ ਫਕੀਰ ਥੋੜੇ ਹੋ, ਪਾਤਸ਼ਾਹ ਦੀ ਪਾਤਸ਼ਾਹੀਆਂ ਦੇਣ ਵਾਲੇ ਹੋ। ਟਪਰੀ ਵਾਸ ਭੁੱਖੇ ਮਰਦੇ ਜਿਨ੍ਹਾਂ ਦਾ ਕੋਈ ਘਰ ਘਾਟ ਨਹੀਂ ਸੀ, ਉਨ੍ਹਾਂ ਨੂੰ ਸੱਤਵੇਂ ਜਾਮੇ ਵਿੱਚ ਰਾਜ ਬਖਸ਼ ਦਿੱਤੇ, ਰਾਜ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਸਤਿਗੁਰੂ ਕਿਰਪਾ ਕਰ ਸਾਨੂੰ ਤੇਰੀ ਰਜ਼ਾ ਵਿੱਚ ਦਾਖਲ ਦੇਣ ਦਾ ਕੋਈ ਅਧਿਕਾਰ ਤਾਂ ਨਹੀਂ ਹੈ, ਪਰ ਇਹ ਸ਼ਬਦ ਪਤਾ ਨਹੀਂ ਕਿਉਂ ਕੁਛ ਥੋੜਾ ਜਿਹਾ ਬਾਬਾ ਦੀਪ ਸਿੰਘ ਨੇ ਸਾਰੇ ਮਾਰੇ, ਕਹਿੰਦੇ ਕੋਈ ਨਹੀਂ ਸਮਾਂ ਆਏਗਾ ਸੋਧ ਹੋ ਜਾਏਗੀ। ਹੁਣ ਇਤਿਹਾਸ ਵਿੱਚ ਦੋ ਰਵ, ਇਤਿਹਾਸ ਵਿੱਚ ਇਹ ਵੀ ਪੱਖ ਹੈ ਕਿ ਭਾਈ ਦਇਆ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਇਆ ਸੀ, ਨਰਵਦ ਭੱਟ ਦੀ ਬਹੀ ਦੀ ਗਵਾਹੀ ਇਹ ਹੈ, ਉਹ ਮੈਂ ਕੱਲ ਨੂੰ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰਾਂ। ਪੂਰੀ ਬਹੀ ਦੀ ਉਸੇ ਤਰ੍ਹਾਂ ਨਕਲ, ਉਹੀ ਬੋਲਣ ਸ਼ੈਲੀ ਵਿੱਚ, ਉਸੇ ਅੱਖਰਾਂ ਦੇ ਵਿੱਚ ਮੈਂ ਆਪ ਜੀ ਨੂੰ ਸੁਣਾਉਣੀ ਚਾਹੁੰਦਾ, ਉਹ ਕੱਲ ਦੀ ਬਾਤ ਹੈ। ਉਹਦੇ ਪਹਿਲੇ ਅੱਖਰ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਮਹਿਲ ਦਸਵਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਪੋਤਾ ਹਰਗੋਬਿੰਦ ਜੀ ਕਾ, ਪ੍ਰਪੋਤਾ ਗੁਰੂ ਅਰਜਨ ਦੇਵ ਜੀ ਕਾ, ਵੰਸ਼ ਗੁਰੂ ਰਾਮਦਾਸ ਜੀ ਕੀ, ਗੋਸਲ ਗੋਤਰ ਸੋਢੀ ਖੱਤਰੀ, ਇਹ ਸਾਰੀ ਵਹੀ ਦੇ ਅੱਖਰ ਹਨ। ਇਹ ਵਿਚਾਰ ਕੱਲ ਗੁਰੂ ਕਿਰਪਾ ਕਰੇ। ਮਹਾਰਾਜ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਇਤਿਹਾਸ ਵਿੱਚ ਵੀ ਇਹ ਬਾਤ ਹੈ ਕਿ ਭਾਈ ਦਇਆ ਸਿੰਘ, ਤਵਾਰੀਖ ਵੀ ਇਹ ਗੱਲ ਕਹਿੰਦੀ ਹੈ, ਪਰ ਭਾਈ ਵੀਰ ਸਿੰਘ ਦੀ ਖੋਜ ਦੇ ਮੁਤਾਬਕ ਤੇ ਕੁਝ ਇਤਿਹਾਸ ਦੇ ਹਵਾਲੇ ਇਹ ਵੀ ਦੱਸਦੇ ਨੇ ਕਿ ਭਾਈ ਦਇਆ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪਹਿਲਾਂ ਸੰਸਾਰ ਤੋਂ ਚਲੇ ਗਏ ਸਨ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਕੰਨਾਂ ਵਿੱਚ ਆਵਾਜ਼ ਪਈ, ਆਸਾ ਦੇ ਰਾਗ ਦਾ ਸਮਾਂ ਤੇ ਆਵਾਜ਼ ਕਰਨਾ ਰਸ ਦੀ ਸ਼ਾਗੀ ਬੈਰਾਗਮਈ ਰਾਗੀ ਸਿੰਘਾਂ ਨੇ ਸ਼ਬਦ ਪਰੇ। ਮਹਾਰਾਜ ਨੇ ਸਮਾਧਿਸ਼ ਸਨ ਪਹਿਰੇਦਾਰ ਨੂੰ ਕੋਲ ਬੁਲਾਇਆ, ਕਹਿੰਦੇ ਪੁੱਛੋ ਗੁਰਮੁਖਾਂ ਨੂੰ ਜਾ ਕੇ, ਇਹ ਸ਼ਬਦ ਤਾਂ ਚਲਾਣੇ ਵੇਲੇ ਦੇ ਪੜ੍ਹੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ, ਇਹ ਅੰਮ੍ਰਿਤ ਵਾਲੇ ਕੀ ਹੋ ਗਿਆ ਰਾਗੀ ਸਿੰਘਾਂ ਨੂੰ, ਸ਼ਬਦ ਕਿਸੇ ਪੜ੍ਹ ਰਹੇ ਨੇ। ਸਿੰਘ ਦੌੜਿਆ ਗਿਆ, ਭਾਈ ਦਇਆ ਸਿੰਘ ਦੀ ਲਾਸ਼ ਸਰੀਰ ਪਿਆ ਤੇ ਉਹਦੇ ਕੋਲ ਕੀਰਤਨ ਦੀਆਂ ਧੁਨਾਂ ਹੋ ਰਹੀਆਂ। ਸਿੰਘ ਦੌੜਿਆ ਆਇਆ, ਕਹਿਣ ਲੱਗਿਆ ਮਹਾਰਾਜ ਭਾਈ ਦਇਆ ਸਿੰਘ ਜੀ ਭਾਣਾ ਵਰਤਾ ਗਏ। ਮਹਾਰਾਜ ਕਹਿੰਦੇ ਅੱਛਾ, ਬਿਨਾਂ ਮਿਲੇ ਚਲਾ ਗਿਆ, ਕਿਉਂ? ਮੇਰੀ ਆਵਾਜ਼ ਤੇ ਸਿਰ ਦੇਣ ਵਾਲਾ, ਮੈਨੂੰ ਆਪਾ ਸਮਰਪਿਤ ਕਰਨ ਵਾਲਾ, ਦੱਖਣ ਦੀ ਧਰਤੀ ਤੱਕ ਮੇਰੇ ਨਾਲ ਨਿਭਾਉਣ ਵਾਲਾ ਜਾਣ ਲੱਗਿਆ, ਇਹਨਾਂ ਨੇ ਉਹ ਤੋੜ ਕੇ ਚਲਾ ਗਿਆ। ਸਿੰਘਾਂ ਮੈਨੂੰ ਇਹ ਬਾਤ ਪਸੰਦ ਨਹੀਂ ਕਿ ਮੇਰਾ ਦਇਆ ਸਿੰਘ ਮੈਨੂੰ ਮਿਲੇ ਬਿਨਾਂ ਜਾ ਨਹੀਂ ਸਕਦਾ, ਇਹ ਮੇਰਾ ਵਿਸ਼ਵਾਸ ਹੈ। ਕਹਿੰਦੇ ਮਹਾਰਾਜ ਧਰਾ ਪਾਣਾ ਵਰਤ ਗਿਆ, ਰਾਤ ਪਾਣਾ ਵਰਤਾ ਕੇ ਚਲੇ ਗਏ। ਅੰਮ੍ਰਿਤ ਵੇਲੇ ਸੱਚਖੰਡ ਜਾਬ ਰਾਜੇ ਮਹਾਰਾਜ ਕਹਿੰਦੇ ਜਲਦੀ ਕਰ ਸਿੰਘਾ ਬਚਨ ਮਨ, ਭਾਈ ਦਇਆ ਸਿੰਘ ਦੇ ਚਰਨਾਂ ਵਿੱਚ ਜਾ ਕੇ ਆਵਾਜ਼ ਮਾਰ ਕੇ ਤੈਨੂੰ ਗੁਰੂ ਸਾਹਿਬ ਬੁਲਾਉਂਦੇ ਆ, ਜਿੱਥੇ ਵੀ ਹੈ ਵਾਪਸ ਆ ਜਾ।
ਬੋਲੇ ਸੋਨਿਹਾਲ,
ਵਾਪਸ ਪਰਤ ਜਿੱਥੇ ਹੈ। ਆਵਾਜ਼ ਮਾਰੀ ਨਹੀਂ ਬੋਲੇ, ਦੂਸਰੀ ਮਾਰੀ ਨਹੀਂ ਬੋਲੇ, ਤੀਸਰੀ ਆਵਾਜ਼ ਨੂੰ ਭਾਈ ਸਾਹਿਬ ਉੱਠ ਕੇ ਬੈਠੇ ਹੋ ਗਏ। ਬੜੀ ਇੱਕ ਅਸਚਰਜ ਬਾਤ ਬਣ ਗਈ। ਦੱਖਣ ਦੀ ਮਹਾਰਾਜ ਸਾਹਿਬ ਦੇ ਕੋਲ ਪਹੁੰਚੇ, ਸਿੰਘਾਂ ਆਵਾਜ਼ਾਂ ਮਾਰਨ ਵਾਲਿਆ, ਸੁਨੇਹਾ ਤੇਰਾ ਮਿਲ ਗਿਆ, ਚੱਲ
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਜਦੋਂ ਗਏ ਹੋਣਗੇ ਉਹ ਤਾਂ ਵਾਤਾਵਰਣ ਉਹੋ ਜਿਹਾ ਸ਼ਬਦਾਂ ਵਿੱਚ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਿਆਰੇ ਦਇਆ ਸਿੰਘ ਨੂੰ ਦੇਖਿਆ, ਚਰਨਾਂ ਤੇ ਟਹਿ ਪਏ, ਕਹਿਣ ਲੱਗੇ ਸਾਈਆਂ ਭੁੱਲ ਮਾਫ ਕਰ ਦੇ। ਬਹੁਤ ਵੱਡੀ ਗਲਤੀ ਦਇਆ ਸਿੰਘ, ਗਲਤੀ ਤਾਂ ਤੇਰੇ ਕਰਮਾਂ ਚ ਨਹੀਂ ਲਿਖੀ ਹੋਈ, ਗਲਤੀ ਤਾਂ ਨਹੀਂ ਹੈ, ਪਰ ਮੈਂ ਤੈਨੂੰ ਇਹ ਪੁੱਛਦਾ ਕਿਉਂ ਜਾਣ ਲੱਗਿਆ ਮਿਲ ਕੇ ਨਾ ਗਿਆ, ਮੈਂ ਰੋਕਣਾ ਥੋੜੀ ਸੀ ਤੈਨੂੰ। ਦਰਗਾਹੀ ਸੱਦੇ ਵੀ ਕਦੇ ਰੁਕ ਜਾਂਦੇ ਨੇ, ਕਿਉਂ ਐਸਾ ਵਿਚਾਰ ਹੈ? ਕਹਿਣ ਲੱਗੇ ਮਹਾਰਾਜ ਦੇਖੋ ਤੁਸੀਂ ਮੈਨੂੰ ਉਹ ਨੇਤਰ ਦੇ ਦਿੱਤੇ, ਮੇਰੇ ਨੇਤਰ ਖੋਲ ਦਿੱਤੇ, ਮੈਂ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਵੇਖਿਆ ਕਿ ਮੇਰਾ ਸਾਈ ਹੁਣ ਸੰਸਾਰ ਵਿੱਚ ਬਹੁਤੀ ਦੇਰ ਨਹੀਂ ਰਹੇਗਾ। ਮੇਰੇ ਗੁਰੂ ਅੰਗਦ ਸਾਹਿਬ ਦਾ ਸ਼ਬਦ ਮੇਰੇ ਚੇਤੇ ਆ ਗਿਆ, ਜਿਸ ਪਿਆਰੇ ਸਿਓ ਨੇ ਹੋ ਤਿਸ ਆ ਕੇ ਮਰ ਚਲੀਏ। ਉਸ ਤਰਕਾਰਾਂ ਪਰੇ ਜੀਵਨ ਨਾਲੋਂ ਮੈਂ ਇਹੀ ਠੀਕ ਸਮਝਿਆ ਸੱਚੇ ਪਾਤਸ਼ਾਹ, ਹੋਰ ਤਾਂ ਸਭ ਕੁਛ ਹੈ ਮੇਰੇ ਕੋਲ ਜੋ ਤੁਸੀਂ ਦਿੱਤਾ, ਪਰ ਮੈਨੂੰ ਤੁਹਾਡੇ ਨਾਲ ਨਿਉ ਇਤਨਾ ਕਿ ਜੇ ਆਪ ਜੀ ਦਾ ਸਰੀਰ ਮੇਰੇ ਹੁੰਦਿਆਂ ਸੰਸਾਰ ਤੋਂ ਜਾਂਦਾ, ਮੈਂ ਮੇਰੇ ਕੋਲੋਂ ਸਹਿਣ ਨਹੀਂ ਸੀ ਹੋ ਸਕਦਾ ਸਾਈਆਂ, ਮੈਂ ਮਣੀ ਵਾਲੇ ਸੱਪ ਵਾਲੀ ਹਾਲਤ ਹੋ ਜਾਂਦੀ, ਮੱਛੀ ਤੇ ਪਾਣੀ ਦਾ ਸੰਯੋਗ ਹੈ, ਮੱਛੀ ਨਹੀਂ ਬਚ ਸਕਦੀ ਪਾਣੀ ਤੋਂ ਬਿਨਾਂ। ਇਸ ਕਰਕੇ ਸਤਿਗੁਰੂ ਕਿਰਪਾ ਕਰ, ਮੈਨੂੰ ਤਾਂ ਆ ਕੇ ਹੀ ਬਖਸ਼ ਦੇ, ਮੈਂ ਨਹੀਂ ਹੁਣ ਜੀਣਾ ਚਾਹੁੰਦਾ, ਮੇਰਾ ਸੰਸਾਰ ਮੇਰੇ ਗੁਰੂ ਦੇ ਨਾਲ ਸੀ, ਜੇ ਜਿਸ ਸੰਸਾਰ ਵਿੱਚ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ, ਉਹ ਸੰਸਾਰ ਵਿੱਚ ਦਇਆ ਸਿੰਘ ਨਹੀਂ ਰਹਿਣਾ ਚਾਹੁੰਦਾ, ਆਗਿਆ ਬਖਸ਼। ਮਾਰੇ ਕਹਿੰਦੇ ਠੀਕ ਸਿੰਘਾ, ਪਿਆਰ ਕੀਤਾ ਗਲਬਕੜੀ ਪਾ ਕੇ। ਕਹਿਣ ਲੱਗੇ ਫਿਰ ਇੱਕ ਸੁਨੇਹਾ ਜਾ ਕੇ ਸੱਚਖੰਡ ਵਿੱਚ ਮੇਰੇ ਮਾਲਕ ਨੂੰ ਦੇ ਦੇਣ। ਦੂਸਰੀ ਵਾਰ ਫਿਰ ਇਹ ਸ਼ਬਦ ਪੜਿਆ ਗਿਆ, ਉੱਥੇ ਫਿਰ ਫਕੀਰ ਸ਼ਬਦ ਜਿਹੜਾ ਚੁੱਕ ਦਿੱਤਾ, ਉੱਥੇ ਫਿਰ ਕਹਿ ਦਿੱਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਸ਼ਬਦ ਦਾ ਕੀਰਤਨ ਸੁਣਿਆ ਰਾਗੀ ਸਿੰਘ ਸਾਹਿਬਾਨਾਂ ਦੇ ਵੀ, ਭਾਵੇਂ ਬਹੁਤ ਵਿਦਵਾਨ ਪਰ ਕਈ ਬਾਤਾਂ ਜਿਹੜੀਆਂ ਭਾਵੇਂ ਆਉਂਦੀਆਂ ਵੀ ਹੋਣ, ਫਿਰ ਵੀ ਸੁਣਨ ਦੇ ਨਾਲ ਹੀ ਗਿਆਨ ਵੱਧਦਾ, ਸੁਣਾਉਣ ਨਾਲ ਨਹੀਂ।
ਬੜੀ ਬਖਸ਼ਿਸ਼ ਕੀਤੀ।
ਹੁਣ ਧਿਆਨ ਆਪਣਾ ਜੋੜੋ, ਆਪਣੀ ਲੜੀ ਵੀ ਨਹੀਂ ਟੁੱਟੀ, ਲੜੀ ਵੀ ਇਹੀ ਹੈ ਨਾ ਜਿਸ ਪਿਆਰੇ ਸਿਉਲੇ ਹੋ। ਭਾਈ ਦਇਆ ਸਿੰਘ ਦੀ ਵਿਵਾਦ ਆ ਗਈ ਉਹਦੇ ਵਿੱਚ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦੇ ਸੁਨਹਿਰੀ ਅੰਸ਼ ਵੀ ਗਿਣ ਲੱਗੀਏ, ਨਾਂ ਲੈ ਕੇ ਵੀ ਤਾਂ ਵੀ ਬਹੁਤ ਸਮਾਂ ਲੱਗ ਜਾਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਪਨ ਪੁੱਛਣਾ ਤਾਂ ਪਟਨੇ ਸਾਹਿਬ ਦੀਆਂ ਗਲੀਆਂ ਨੂੰ ਜਾ ਕੇ ਪੁੱਛ ਲੈਣਾ, ਬੋਲ ਕੇ ਦੱਸਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 9 ਸਾਲ ਤੋਂ ਬਾਅਦ ਦੇ ਇਤਿਹਾਸ ਦੇ ਚੋਜ ਕਸ਼ਮੀਰੀ ਪੰਡਤਾਂ ਦੀ ਆਹਾ ਸੁਣ ਕੇ ਦਰਬ ਜਾਣਾ ਤੇ ਪਿਤਾ ਦੀ ਕੁਰਬਾਨੀ ਦੇਣ ਵਾਸਤੇ ਕਹਿਣਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੀ ਹੌਸਲਾ ਸੀ, ਕਿਸੇ ਹੋਰ ਆਮ ਬੱਚੇ ਦਾ ਨਹੀਂ ਹੋ ਸਕਦਾ, ਕਿਸੇ ਪਾਤਸ਼ਾਹ ਦੇ ਪੁੱਤਰ ਦਾ ਨਹੀਂ ਹੋ ਸਕਦਾ, ਇਹ ਅਕਾਲ ਪੁਰਖ ਦੇ ਪੁੱਤਰ ਦਾ ਹੀ ਹੌਸਲਾ ਹੋ ਸਕਦਾ। ਫਿਰ 52 ਕਵੀ ਰੱਖੇ, ਇੱਕ ਇੱਕ ਕਵਿਤਾ ਦਾ 1,00,000 ਰੁਪਇਆ ਇਨਾਮ। ਅੱਜ ਤਾਂ ਲੋਕੀ ਕਹਿੰਦੇ ਜੀ ਰਾਗੀ ਸਿੰਘ ਜੀ ਲਾਲਚੀ ਹੋ ਗਏ, ਪਾਠੀ ਲਾਲਚੀ ਹੋ ਗਏ, ਤੁਹਾਨੂੰ ਤਾਂ ਨਹੀਂ ਭਾਈ ਲਾਲਚ ਹੈ, ਹੋਰ ਤਾਂ ਸਾਰੀ ਦੁਨੀਆ ਨੂੰ, ਇਹਨਾਂ ਨੂੰ ਤਾਂ ਹੋ ਗਿਆ। ਗ੍ਰੰਥੀ ਸਿੰਘ ਰੱਖਣ ਵੇਲੇ ਕਹਿਣਗੇ ਘੱਟ ਤੋਂ ਘੱਟ ਤਨਖਾਹ ਵਾਲਾ ਲੱਭੋ, ਕੋਈ ਖੋਜ ਦੇਖੋ ਕਿੱਧਰ ਨੂੰ ਜਾ ਰਹੀ ਹੈ, ਘੱਟ ਤੋਂ ਘੱਟ ਤਨਖਾਹ ਵਾਲਾ ਰਾਗੀ ਮਿਲ ਜਾਏ, ਜਿਹੜਾ ਥੋੜੇ ਪੈਸੇ ਲਵੇ ਉਹ ਰਾਗੀ ਮਿਲ ਜਾਏ। ਉਹ ਗੁਰੂ ਪਿਆਰੇ, ਉਹ ਗੁਰੂ ਗੋਬਿੰਦ ਸਿੰਘ ਸਾਹਿਬ 1,00,000 ਰੁਪਇਆ ਇੱਕ ਕਵਿਤਾ ਦਾ ਨਾਮ ਦੇ ਦਿੰਦੇ ਸੀ। 52 ਕਵੀ ਐਵੇਂ ਤਾਂ ਨਹੀਂ ਸੀ ਟੇਕੇ, ਉਹਨਾਂ ਨੂੰ ਸਾਰੀਆਂ ਬਖਸ਼ਿਸ਼ਾਂ ਸੀ। ਮਾਇਆ ਗੁਜ਼ਾਰੇ ਵਾਸਤੇ ਹੈ, ਮਾਇਆ ਕੋਈ ਸ਼ਬਦ ਦਾ ਮੁੱਲ ਵਟਣ ਵਾਸਤੇ ਹੈ, ਨਾ ਕੋਈ ਮੁੱਲ ਦੇ ਸਕਦਾ ਨਾ ਲੈ ਸਕਦਾ, ਅਮੁੱਲ ਗੁਣ ਅਮੁੱਲ ਬਾਪਾ। ਪਾਤਸ਼ਾਹ ਨੇ ਸਾਹਿਤ ਦਾ ਜੋ ਬਹੁਤ ਵੱਡਾ ਕਾਰਜ ਕੀਤਾ, ਭਾਵੇਂ ਉਹਦੇ ਚ ਨੁਕਸਾਨ ਵੀ ਹੋਇਆ, ਸਰਸੇ ਚ ਰੁੜਿਆ ਵੀ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਖਿਆ ਇਤਿਹਾਸ ਸਤਯੁਗ ਤੋਂ ਆਰੰਭ ਕਰਕੇ ਆਉਂਦੇ ਸਤਯੁਗ ਤੱਕ ਦਾ, ਚਾਰ ਯੁੱਗਾਂ ਦਾ ਇਤਿਹਾਸ ਹੈ, ਯੁੱਗਾਂ ਦਾ ਇਤਿਹਾਸ ਲਿਖਿਆ ਖਾਲਸੇ ਦੀ ਜਾਣਕਾਰੀ ਦੇਣ ਵਾਸਤੇ। ਫਿਰ 14 ਲੜਾਈਆਂ ਲੜੀਆਂ ਧਰਮ ਦੀਆਂ, ਜਿਹਦੇ ਚ ਕੋਈ ਜਰ ਜ਼ੋਰੂ ਜ਼ਮੀਨ ਦੀ ਲੜਾਈ ਨਹੀਂ ਸੀ। ਧਰਮ ਦੀਆਂ ਦਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ 4, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 14, 18 ਲੜਾਈਆਂ ਗੁਰੂ ਨਾਨਕ ਨੇ 6ਵੇਂ ਤੇ 10ਵੇਂ ਜਾਮੇ ਵਿੱਚ ਲੜੀਆਂ। ਸਤਾਰਾਂ ਸੌ 61 ਬਿਕਰਮੀ ਸੰਮਤ, ਕਿਉਂ ਇਤਿਹਾਸ ਬਿਕਰਮੀ ਦੇ ਨਾਲ ਜ਼ਿਆਦਾ ਲਿਖਿਆ ਹੋਇਆ ਸਾਡਾ, 6 ਤੇ 7 ਪੋਹ ਦੀ ਕਹਿਰ ਦੀ ਰਾਤ ਜਦੋਂ ਆਨੰਦਪੁਰ ਸਾਹਿਬ ਛੱਡਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਦੇ ਵਿੱਚ ਵਿਛੋੜਾ ਥਾਂ ਥਾਂ ਦਰਦਨਾਕ ਆਪਣੀ ਕਹਾਣੀ ਆਪ ਦੱਸ ਰਿਹਾ। ਇਸ ਸੰਸਾਰ ਵਿੱਚ ਭਗਵਾਨ ਰਾਮ ਚੰਦਰ ਜੀ ਆਏ, ਅਯੁੱਧਿਆ ਚ ਪੈਦਾ ਹੋਏ, ਅਯੁੱਧਿਆ ਦੇ ਵਿੱਚ ਹੀ ਸੰਸਾਰ ਤੋਂ ਪਰਲੋਕ ਗਮਨ ਕੀਤਾ। ਅਯੁੱਧਿਆ ਦੇ ਨਾਲ ਬੜਾ ਪਿਆਰ ਸੀ ਰਾਮ ਜੀ ਦਾ, 14 ਸਾਲ ਬਨਵਾਸ ਵਿੱਚ ਅਯੁੱਧਿਆ ਦੀ ਮਿੱਟੀ ਨਾਲ ਲੈ ਕੇ ਫਿਰਦੇ ਰਹੇ, ਹਰ ਰੋਜ਼ ਆਪਣੇ ਵਤਨ ਦੀ ਮਿੱਟੀ ਨੂੰ ਦੇਖ ਕੇ ਮੱਥਾ ਟੇਕਦੇ ਸੀ ਰਾਮ ਜੀ। ਭਗਵਾਨ ਕ੍ਰਿਸ਼ਨ ਜੀ ਦਾ ਇਤਿਹਾਸ ਵੀ ਮਥੁਰਾ ਵਿੱਚ ਪੈਦਾ ਹੋਏ, ਗੋਕਲ ਵਿੱਚ ਪਲੇ, ਦੁਆਰਕਾ ਨਗਰੀ ਬਸ ਇਸ ਏਰੀਏ ਦੇ ਅੰਦਰ ਆਪਣੀ ਜਨਮ ਭੂਮੀ ਦੇ ਆਲੇ ਦੁਆਲੇ ਘੁੰਮਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਬਿਹਾਰ ਦੀ ਧਰਤੀ ਪਟਨਾ ਸਾਹਿਬ ਅਵਤਾਰ ਧਾਰਿਆ, ਜਨਮ ਭੂਮੀ ਤੇਰੀ ਉਹ, ਤੇ ਜਦੋਂ ਉਸ ਭੂਮੀ ਤੋਂ ਵਿਦਾ ਹੋ ਗਏ, ਮੁੜ ਕੇ ਕਦੇ ਸੋਚਿਆ ਵੀ ਨਹੀਂ ਉਸ ਭੂਮੀ ਦੇ ਵੱਲ ਜਾਣ ਵਾਸਤੇ, ਸੰਕਲਪ ਵੀ ਨਹੀਂ ਪੈਦਾ ਹੋਇਆ ਵੀ ਉੱਥੇ ਜਾਣਾ। ਫਿਰ ਆਨੰਦਪੁਰ ਸਾਹਿਬ, ਆਨੰਦਪੁਰ ਸਾਹਿਬ ਦੇ ਸਾਰੇ ਸੁੱਖ, ਵਿਛੋੜਾ ਪਹਿਲਾਂ ਉਸ ਜਨਮ ਭੂਮੀ ਤੋਂ ਪਿਆ ਤੇ ਫਿਰ ਆਨੰਦਪੁਰ ਸਾਹਿਬ ਤੋਂ। ਜੜ ਪਦਾਰਥਾਂ ਦੇ ਵਿਛੋੜੇ ਦੀ ਉਨੀ ਬਾਤ ਦੁਖਦਾਈ ਨਹੀਂ ਹੈ, ਦੁਖਦਾਈ ਬਾਤ ਤਾਂ ਉਦਣ ਸੀ ਜਿਹਦੇ ਬਾਪੂ ਦਾ ਕੱਟਿਆ ਹੋਇਆ ਸੀਸ ਆਨੰਦਪੁਰ ਸਾਹਿਬ ਦਿੱਲੀ ਤੋਂ ਪਹੁੰਚਿਆ ਸੀ, ਕੱਟਿਆ ਹੋਇਆ ਸੀਸ, ਪਿਤਾ ਵਿਛੜ ਗਿਆ, ਪਿਤਾ ਦਾ ਕੱਟਿਆ ਸੀਸ ਦੋ ਹਿੱਸਿਆਂ ਵਿੱਚ, ਦੋਨਾਂ ਹਿੱਸਿਆਂ ਦੇ ਵਿਚਾਲੇ ਸੈਂਕੜੇ ਕੋਹਾਂ ਦੀ ਬਿੱਥ ਪਈ ਹੈ, ਧੜ ਕਿਤੇ ਤੇ ਸੀਸ ਕਿਤੇ। ਨਹੀਂ ਘਬਰਾਏ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਇਤਿਹਾਸ ਕਹਿੰਦੇ ਬੜੇ ਬੜੇ ਬ੍ਰਹਮ ਗਿਆਨੀ ਜਿਹੜੇ ਸੀ ਉਹਨਾਂ ਦੇ ਵੀ ਅੱਖਾਂ ਸਜਲ ਹੋ ਗਈਆਂ, ਵਿਰਾਗ ਵਿੱਚ ਰੋਂਦੇ ਸੀ। ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਸੀ ਜਿਨ੍ਹਾਂ ਨੇ ਆਪਣੀ ਮਾਤਾ ਨੂੰ ਕਿਹਾ ਮਾਂ, ਆਪਣੀ ਦਾਦੀ ਮਾਂ ਨੂੰ ਕਿਹਾ ਦਾਦੀ ਮਾਂ, ਮੇਰਾ ਪਿਤਾ ਰੋਣ ਯੋਗ ਨਹੀਂ। ਕਹਿੰਦੀ ਬੇਟਾ ਜਾਣਦੀ ਹਾਂ, ਪਰ ਇਹ ਮਾਂ ਦੀਆਂ ਆਂਦਰਾਂ ਰੋਂਦੀਆਂ ਨੇ। ਮਾਤਾ ਨਾਨਕੀ ਨੇ ਕਿਹਾ ਸੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਕੱਟੇ ਸੀਸ ਤੇ, ਪੁੱਤਰ ਇਹ ਮਾਂ ਦੀ ਮਮਤਾ ਦੇ ਅੰਸੂ ਨੇ, ਮਾਂ ਆਪਣੇ ਪੇਟ ਵਿੱਚ ਰੱਖ ਕੇ ਬੱਚੇ ਨੂੰ ਪਾਲਦੀ ਹੈ, ਉਹ ਆਂਦਰਾਂ ਦੀ ਸਾਂਝ ਹੈ, ਇਹ ਜਿਸਮ ਦੀ ਸਾਂਝ ਸੀ, ਆਤਮਾ ਤਾਂ ਗੁਰੂ ਨਾਨਕ ਦੀ ਸੀ, ਪਰ ਇਹ ਜਿਸਮ ਦੇ ਉੱਤੇ ਇਹਨੂੰ ਮੈਂ ਪਾਲਿਆ, ਪਰ ਮੇਰੇ ਅੱਖਾਂ ਦੇ ਸਾਹਮਣੇ, ਪਰ ਮੈਨੂੰ ਮੇਰੇ ਪਤੀ ਨੇ ਦੱਸ ਦਿੱਤਾ ਸੀ ਤੇਰੀ ਕੁੱਖੋਂ ਪੈਦਾ ਹੋਣ ਵਾਲਾ ਕੈਸਾ ਹੈ। ਜਦੋਂ ਮੈਂ ਪੁੱਛਿਆ ਸੀ ਕਿ ਹੇ ਪਤੀ ਦੇ, ਪੰਜ ਸਾਹਿਬਜ਼ਾਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਰਿਆਂ ਤੋਂ ਵੱਧ ਤੇਗ ਮੱਲ ਨੂੰ ਪਿਆਰ ਕਰਦੇ ਹੋ, ਕਹਿੰਦੇ ਨਾਨਕੀ ਇਹਦੇ ਵਿੱਚ ਬੜਾ ਗੂੜ ਇਤਿਹਾਸ ਹੈ। ਜਿੱਦ ਪੈ ਕੇ ਕਹਿੰਦੇ ਮੈਨੂੰ ਦੱਸੋ, ਇਹ ਤੇਰਾ ਪੁੱਤਰ ਧਰਮ ਦਾ ਥੰਮ ਹੈ, ਇਹਦੇ ਸੀਸ ਨੂੰ ਮੁੜ ਮੁੜ ਕੇ ਮੈਂ ਤਾਂ ਚੁੰਮਦਾ, ਮੈਨੂੰ ਮਾਣ ਹੈ ਇਸ ਸਿਰ ਦੇ ਉੱਤੇ, ਇਹ ਸੀਸ ਦੇ ਕੇ ਧਰਮ ਰੱਖਣਾ ਹੈ ਤੇਰੇ ਪੁੱਤਰ ਨੇ। ਸੀਸ ਦੇ ਬਦਲੇ ਪਤੀ ਦੇ ਵਚਨ ਵੀ ਯਾਦ ਸੀ, ਵਿਛੋੜਾ ਪਿਤਾ ਦਾ ਵੀ ਹੋਇਆ। ਵਿਛੋੜੇ ਦਾ ਇਤਿਹਾਸ ਗੁਰਦੁਆਰੇ ਥਾਂ ਥਾਂ ਤੇ ਬਣੇ ਹੋਏ ਨੇ, ਕਿਤੇ ਜੋੜਾ ਸਾਹਿਬ ਗੁਰਦੁਆਰਾ, ਕਿਤੇ ਚੋਲਾ ਸਾਹਿਬ ਗੁਰਦੁਆਰਾ, ਕਿਤੇ ਕੋਈ ਨਿੰਮ ਸਾਹਿਬ ਗੁਰਦੁਆਰੇ, ਗੁਰੂ ਦੀਆਂ ਯਾਦਾਂ ਥਾਂ ਥਾਂ ਤੇ ਨੇ, ਪਰ ਇੱਕ ਗੁਰਦੁਆਰੇ ਦਾ ਨਾਮ ਹੀ ਵਿਛੋੜੇ ਦੇ ਨਾਲ ਹੈ, ਉੱਥੇ ਨਾਲ ਮੂਹਰੇ ਪਰਿਵਾਰ ਸ਼ਬਦ ਲੱਗਿਆ, ਪਰਿਵਾਰ ਵਿਛੋੜਾ ਫਿਰ ਗੁਰਦੁਆਰਾ ਸਾਹਿਬ। ਪਰਿਵਾਰ ਦੇ ਵਿਛੜਨ ਦੀ ਕਥਾ ਕਰਨ ਵਾਲਾ ਉਹ ਇਤਿਹਾਸਕ ਅਸਥਾਨ ਕਿ ਇੱਥੇ ਗੁਰੂ ਦਾ ਪਰਿਵਾਰ ਵਿਛੜਿਆ ਸੀ, ਪਰਿਵਾਰ ਵਿਛੜ ਗਿਆ ਫਿਰ ਵੀ ਨਹੀਂ ਹੋ ਰਿਹਾ, ਪਿੱਛਾ ਮੁੜ ਕੇ ਨਹੀਂ ਦੇਖਿਆ ਮੇਰਾ ਫਤਿਹ ਸਿੰਘ ਕਿੱਧਰ ਗਿਆ, ਨਿੱਕਾ ਜਿਹਾ ਸਾਰਿਆਂ ਤੋਂ, ਕਿੱਥੇ ਗਿਆ ਮੇਰਾ ਜੋਰਾਵਰ ਸਿੰਘ, ਕਿੱਥੇ ਗਈ ਮੇਰੀ ਮਾਂ ਗੁਜਰ ਕੌਰ, ਕੋਈ ਸਿੰਘ ਲੱਭਣ ਵਾਸਤੇ ਨਹੀਂ ਭੇਜਿਆ। ਸਭ ਪਰਿਵਾਰ ਦਾ ਆਪਣਾ ਆਪਣਾ ਮਾਰਗ ਹੈ, ਜਿੱਧਰ ਜਿੱਧਰ ਜਿਨ੍ਹਾਂ ਦੀ ਡਿਊਟੀ ਤੁਰ ਗਏ, ਮਾਤਾ ਗੁਜਰ ਕੌਰ ਉੱਥੋਂ ਤੁਰ ਕੇ ਜੋਤੀ ਸਰੂਪ ਵਾਲੀ ਜਗ੍ਹਾ ਇੱਥੇ ਆ ਕੇ ਆਪਣੇ ਪੋਤਰੇ ਨੂੰ ਆਪਣੀ ਗੋਦ ਵਿੱਚ ਲੈ ਕੇ ਸਦਾ ਵਾਸਤੇ ਸੌ ਗਏ, ਕੁਰਬਾਨੀ ਕਰ ਦਿੱਤੀ। ਵੱਡੇ ਸਾਹਿਬਜ਼ਾਦਿਆਂ ਨੂੰ ਲੈ ਕੇ ਚਮਕੌਰ ਦਾ ਜੰਗ ਲੜਿਆ, ਦੋਨੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅੱਖਾਂ ਦੇ ਸਾਹਮਣੇ, ਤਿੰਨ ਪਿਆਰੇ ਸ਼ਹੀਦ ਹੋ ਗਏ, ਹਿੰਮਤ ਸਿੰਘ ਜੀ, ਮੋਹਕ ਸਿੰਘ ਜੀ, ਸਾਹਿਬ ਸਿੰਘ ਜੀ, ਤਿੰਨੇ ਪਿਆਰੇ ਪੰਜਾਂ ਪਿਆਰੇ ਸ਼ਹੀਦ ਹੋ ਗਏ। ਉੱਚ ਦੇ ਪੀਰ ਬਣ ਕੇ ਮਾਛੂਵਾੜੇ ਤੋਂ ਆਲਮਗੀਰ ਤੱਕ ਅਨੇਕਾਂ ਪਿੰਡਾਂ ਨੂੰ ਤਾਰਦੇ ਭਾਈ ਨਗਾਈਏ ਨੇ ਮਹਾਰਾਜ ਸਾਹਿਬ ਜੀ ਨੂੰ ਘੋੜਾ ਹਾਜ਼ਰ ਕੀਤਾ, ਉਹਦਾ ਮੁੱਲ ਬੜਾ ਤਾਰਨਾ ਪਿਆ। ਭਾਈ ਨਗਾਈਏ ਦਾ ਸਾਰਾ ਪਰਿਵਾਰ ਵੱਢ ਦਿੱਤਾ ਤੁਰਕਾਂ ਨੇ ਕਿ ਤੂੰ ਬਾਦਸ਼ਾਹ ਦੀ ਬਾਗੀ ਨੂੰ ਪਨਾਹ ਦਿੱਤੀ ਹੈ। ਨਾਨਕੇ ਪਿੰਡ ਮੂਲੇ ਵਾਲੋ ਦੇ ਨਾਨਕੀ ਪਿੰਡ ਪਹੁੰਚੇ, ਆਪ ਸੱਚੇ ਪਾਤਸ਼ਾਹ ਹੁਕਮਨਾਮਾ ਲਿਖ ਕੇ ਆਏ ਔਰ ਕਹਿ ਦਿੱਤੇ, ਭਾਈ ਨਗਾਈਆ, ਦਾਦਕੇ ਤਾਂ ਉਦੋਂ ਤਾਰ ਲਏ ਸੀ ਜਦੋਂ ਤੂੰ ਅੰਮ੍ਰਿਤਧਾਰੀ ਹੋ ਕੇ ਮੇਰਾ ਸਿੰਘ ਸਜਿਆ ਸੀ, ਤੇ ਕੁਰਬਾਨੀ ਕਰਕੇ ਤੂੰ ਨਾਨਕੇ ਵੀ ਤਾਰ ਲਏ, ਮੈਂ ਤੇਰੇ ਨਾਨਕੇ ਘਰ ਨੂੰ ਵੀ ਵਰ ਦੇਣਾ। ਬੜਾ ਲੰਮਾ ਇਤਿਹਾਸ ਹੈ, ਮਹਾਰਾਜ ਨੇ ਮੁਕਤਸਰ ਸਾਹਿਬ ਦਾ ਜੰਗ ਲੜਿਆ, ਸਰਹੰਦ ਦੀ ਖਬਰ ਪਹੁੰਚ ਗਈ, ਰਾਏ ਕੱਲੇ ਦੇ ਕੋਲ ਕੋਈ ਦਲਗੀਰ ਨਹੀਂ ਹੋਏ, ਚਾਰੇ ਸਾਹਿਬਜ਼ਾਦੇ ਪੰਜਾਂ ਦਿਨਾਂ ਦੇ ਅੰਦਰ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਰਿਆ ਹੋਇਆ ਪੁੱਤਰਾਂ ਦਾ ਵਿਹੜਾ ਖਾਲੀ ਹੋ ਗਿਆ, ਇੱਕ ਪੁੱਤਰ ਨਹੀਂ ਵਿਹੜੇ ਵਿੱਚ। ਦਮਦਮਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਖਰ ਅੱਖਰ ਪੜ੍ਹਾ ਕੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦਾ ਜਾਣੂ ਕਰਵਾਇਆ, ਤੇ ਆਪਣੀ ਟਕਸਾਲ, ਬਾਦਸ਼ਾਹ ਤਾਂ ਸਿੱਕਿਆਂ ਦੀ ਟਕਸਾਲ ਘੜਦੇ ਸੀ, ਜਿੱਥੇ ਸਿੱਕੇ ਘੜੇ ਜਾਂਦੇ ਨੇ ਤਿੰਨ ਤਰ੍ਹਾਂ ਦੇ ਨੂੰ ਟਕਸਾਲ ਕਹਿੰਦੇ, ਟੱਕ ਨਾਮ ਟਕਿਆਂ ਦਾ ਹੈ, ਸਾਲ ਆੜੇ ਦੇ ਵਿੱਚੋਂ ਕੰਨੇ ਦੇ ਵਿੱਚੋਂ ਐੜਾ ਨਿਕਲ ਕੇ ਵਿਆਹ ਕਰਨ ਅਨੁਸਾਰ ਇਹਦਾ ਆਲ ਬਣ ਜਾਂਦਾ, ਆਲ ਦਾ ਅਰਥ ਹੈ ਆਲਾ ਘਰ, ਟਕਿਆਂ ਦਾ ਘਰ ਜਿੱਥੇ ਟਕੇ ਘੜੇ ਜਾਣ, ਟਕਸਾਲ। ਹਰ ਬਾਦਸ਼ਾਹ ਕੋਲ ਟਕਸਾਲ ਹੁੰਦੀ ਸੀ, ਜਿੱਥੇ ਤਾਂਬੇ ਦੇ ਪੈਸੇ, ਚਾਂਦੀ ਦੇ ਰੁਪਏ, ਸੋਨੇ ਦੀਆਂ ਮੋਹਰਾਂ, ਇਹ ਤਿੰਨ ਤਰ੍ਹਾਂ ਦੇ ਸਿੱਕੇ ਘੜੇ ਜਾਂਦੇ ਸੀ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦਾਂ ਦੀ ਟਕਸਾਲ, ਜਿੱਥੇ ਤਿੰਨ ਤਰ੍ਹਾਂ ਦੇ ਉਹ ਸਿੱਕੇ ਘੜੇ ਗਏ, ਮਹਾਰਾਜ ਸਾਹਿਬ ਜੀ ਨੇ ਸੇਵਾ ਵਿੱਚ ਜੋੜਨ ਵਾਸਤੇ, ਸਿਮਰਨ ਵਿੱਚ ਜੋੜਨ ਵਾਸਤੇ, ਗਿਆਨ ਵਿੱਚ ਜੋੜਨ ਵਾਸਤੇ, ਕਰਮ, ਉਪਾਸ਼ਨਾ, ਗਿਆਨ, ਤਿੰਨ ਤਰ੍ਹਾਂ ਦੇ ਸਿੱਕੇ ਘੜੇ ਦਮਦਮਾ ਸਾਹਿਬ ਬੈਠ ਗਏ, ਟਕਸਾਲ ਚਾਲੂ ਹੋਈ। ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਵਿਛੜੀਆਂ ਮਾਤਾਵਾਂ ਆ ਕੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਮਿਲੇ ਦਮਦਮਾ ਸਾਹਿਬ ਦੇ ਮੁਕਾਮ ਪਰ। ਮਾਤਾਵਾਂ ਨੇ ਜਦੋਂ ਦੇਖਿਆ, ਹੋਰ ਸਾਰੇ ਪਰ ਸਾਹਿਬਜ਼ਾਦੇ ਨੇ, ਬੜਾ ਇਤਿਹਾਸ ਲੰਮਾ ਵੀ ਹੈ ਤੇ ਰਸ ਭਰਿਆ, ਕਹਿ ਦਿੱਤਾ ਸੀ ਇਹਨੂੰ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤ ਚਾਰ, ਚਾਰ ਮੂਹੇ ਤੱਕ ਕਿਆ ਹੋਇਆ ਜੀਵਤ ਲੱਖ ਹਜ਼ਾਰ, ਮਹਾਂਪੁਰਖ ਲੱਖ ਹਜ਼ਾਰ ਕਹਿੰਦੇ ਸੀ, ਕਈ ਜਗ੍ਹਾ ਕਈ ਹਜ਼ਾਰ, ਇਹ ਦੋਨੇ ਪਾਠ ਨੇ ਜੇ ਕੋਈ ਸ਼ੰਕਾ ਨਹੀਂ ਕਰਨ। ਕਹਿ ਦਿੱਤਾ ਸੀ ਇਹਨੂੰ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤ ਚਾਰ, ਚਾਰ ਮੂਹੇ ਤੱਕ ਕਿਆ ਹੋਇਆ ਜੀਵਤ ਲੱਖ ਹਜ਼ਾਰ, ਮਹਾਂਪੁਰਖ ਲੱਖ ਹਜ਼ਾਰ ਕਹਿੰਦੇ ਸੀ, ਕਈ ਜਗ੍ਹਾ ਕਈ ਹਜ਼ਾਰ, ਇਹ ਦੋਨੇ ਪਾਠ ਨੇ ਜੇ ਕੋਈ ਸ਼ੰਕਾ ਨਹੀਂ ਕਰਨ। ਫਿਰ ਮਹਾਰਾਜ ਸਾਹਿਬ ਦਮਦਮਾ ਸਾਹਿਬ ਸ਼ਿਵਾ ਦੇ ਪੁੱਤਰ ਸੰਭਾ ਜੀ ਦੀ ਚਿੱਠੀ ਆਉਂਦੀ ਹੈ ਮਹਾਰਾਜ ਨੂੰ, ਇਤਿਹਾਸ ਦੇ ਕੁਝ ਗੁਪਤ ਪੰਨੇ ਬੋਲ ਕੇ ਦੱਸਦੇ ਆ, ਸ਼ਿਵਾ ਜੀ ਦੇ ਪੁੱਤਰ ਮਰਹੱਟਿਆਂ ਦੀ ਚਿੱਠੀ ਆਈ ਦੱਖਣ ਤੋਂ, ਸੰਭਾ ਸ਼ਿਵਾ ਜੀ ਦਾ ਪੁੱਤਰ ਸੀ। ਲਿਖਿਆ, ਪਾਤਸ਼ਾਹ ਮੈਂ ਸੁਣਿਆ ਤੁਸੀਂ ਬੱਬਰ ਸ਼ੇਰਾਂ ਦੀ ਕੌਮ ਪੈਦਾ ਕਰ ਦਿੱਤੀ ਹੈ, ਮੈਂ ਸੁਣਿਆ ਤੁਹਾਡੇ ਇੱਕ ਇੱਕ ਸੂਰਮੇ ਨੇ ਸਵਾ ਸਵਾ ਲੱਖ ਨਾਲ ਲੜਾਈ ਲੜੀ ਹੈ, ਜੇ ਹਿੰਦੁਸਤਾਨ ਨੂੰ ਸੁਤੰਤਰ ਕਰਾਉਣਾ, ਮਰਹੱਟੇ ਵੀ ਬੜੇ ਲੜਾਕੀ ਕੌਮ ਹੈ, ਮੰਨਿਆ ਵੀ ਤੁਹਾਡੇ ਸਿੰਘਾਂ ਵਰਗੀ ਨਹੀਂ ਪਰ ਅਸੀਂ ਹੋਰ ਕਿਸੇ ਤੋਂ ਘੱਟ ਵੀ ਨਹੀਂ ਹਾਂ, ਹੋਰ ਕਿਸੇ ਤੋਂ ਘੱਟ ਨਹੀਂ ਹਾਂ, ਸਾਡੇ ਹੱਥ ਪਠਾਣਾਂ ਨੇ ਕਈ ਵਾਰ ਵੇਖਿਆ, ਸਾਈਆਂ ਜੇ ਕਿਰਪਾ ਕਰ ਦੇਵੇ ਕਿਤੇ ਸਾਡੀ ਧਰਤੀ ਵਿੱਚ ਆ ਜਾਵੇ ਨਾ, ਇੱਧਰ ਹਿੰਦੁਸਤਾਨ ਨੂੰ ਤੁਰਕਾਂ ਤੋਂ ਸੁਤੰਤਰ ਕਰਾਉਣ ਦਾ ਇੱਕ ਪ੍ਰੋਗਰਾਮ ਬਣਾਉਂਦੇ ਹਾਂ, ਮੈਂ ਸਾਰੇ ਮਰਹੱਟਿਆਂ ਨੂੰ ਤੁਹਾਡੀ ਫੌਜ ਵਿੱਚ ਭਰਤੀ ਕਰ ਦਿਆਂਗਾ ਤੇ ਤੁਸੀਂ ਆਗੂ ਬਣ ਕੇ ਦੇਸ਼ ਦੀ ਸੁਤੰਤਰਤਾ ਦਾ ਜੋ ਸੰਕਲਪ ਲਿਆ ਉਹਨੂੰ ਉਹਦੇ 'ਤੇ ਦ੍ਰਿੜੋ, ਇਸ ਲਈ ਮੇਰੀ ਬੇਨਤੀ ਮੰਨ ਕੇ ਦੱਖਣ ਆ ਜਾਓ। ਮਹਾਰਾਜ ਕਹਿਣ ਲੱਗੇ ਤਿਆਰੀ ਤੋਂ ਪਹਿਲਾਂ ਹੀ ਸੀ, ਕਿਉਂਕਿ ਉੱਥੇ ਤਿੰਨ ਚਾਰ ਹੋਰ ਕਾਰਨ ਸੀ, ਸਤਿਯੁਗ ਦੀ ਆਪਣੀ ਜਗ੍ਹਾ ਸੀ ਔਰ ਉਸ ਥਾਂ 'ਤੇ ਮੂਲ ਚੰਦ ਖੱਤਰੀ ਸਾਹਿਬ ਦੀ ਜੂਨ ਵੀ ਪਿਆ, ਉਹਦੇ ਵਾਸਤੇ ਵੀ ਜਾਣਾ ਤਾਂ ਪੈਣਾ ਹੀ ਸੀ, ਉੱਥੇ ਬਹੁਤ ਉੱਥੇ ਦੇ ਕਾਰਜ ਸੀ ਜਿਹੜੇ ਜੁੰਮੇ ਸੀ ਮਹਾਰਾਜ ਦੇ, ਪਰ ਉਹਦੇ 'ਚ ਸਹਾਇਕ ਇਹ ਵੀ ਕਾਰਨ ਬਣ ਗਿਆ ਸੰਭਾ ਦੀ ਚਿੱਠੀ ਆ। ਮਹਾਰਾਜ ਸਾਹਿਬ ਨੇ ਉੱਧਰ ਨੂੰ ਰੁੱਖ ਕੀਤਾ, ਦਾਦੂ ਦੁਆਰੇ ਗਏ ਸਨ, ਮਹੰਤ ਜੈਤ ਰਾਮ ਨੇ ਬੜਾ ਪ੍ਰੇਮ ਕੀਤਾ ਤੇ ਇੱਥੋਂ ਮਹਾਰਾਜ ਸਾਹਿਬ ਜੀ ਰਾਣੇ ਬਗੌਰ ਇਸ ਥਾਂ 'ਤੇ ਸੀ ਜਦੋਂ ਮਹਾਰਾਜ ਦੇ ਕੰਨਾਂ ਦੇ ਵਿੱਚ ਇੱਕ ਕਣਸੋਹ ਪਈ ਕਿ ਔਰੰਗਜ਼ੇਬ ਦੀ ਮੌਤ ਹੋ ਗਈ, ਮਾਰਿਆ ਗਿਆ ਔਰੰਗਜ਼ੇਬ। ਚਿੱਠੀ ਲਿਖੀ ਸੀ ਦੀਨੇ ਸਾਹਿਬ ਤੋਂ, ਦੀਨੇ ਕਾਂਗੜ। ਮਹਾਰਾਜ ਬੜੇ ਅਣਜਾਣ ਜਾਂ ਬਣ ਕੇ ਪੁੱਛਦੇ ਨੇ ਉਹ ਸ਼ਾਹੀ ਸਵਾਰ ਨੂੰ, ਕਹਿੰਦੇ ਕਿਸ ਤਰ੍ਹਾਂ ਮਰਿਆ ਬਾਦਸ਼ਾਹ ਤੁਹਾਡਾ? ਕਹਿੰਦੇ ਜੀ ਪਤਾ ਨਹੀਂ, ਇੱਕ ਕੋਈ ਚਿੱਠੀ ਆਈ ਸੀ ਪੰਜਾਬ ਤੋਂ। ਕਹਿੰਦੇ ਨਾਂ ਨਹੀਂ ਸੁਣਿਆ ਉਹਦਾ ਕੀ ਸੀ? ਕਹਿੰਦੇ ਜੀ ਲੋਕੀ ਕਹਿੰਦੇ ਸੀ ਜ਼ਫਰਨਾਮਾ। ਬਸ ਪਤਾ ਨਹੀਂ ਕੀ ਜਾਦੂ ਸੀ, ਉਹ ਚਿੱਠੀ ਵਿੱਚ ਪੜ੍ਹਦਿਆਂ ਸਿਰ ਧੁਣ ਧੁਣ ਕੇ ਮਰਿਆ ਬਾਦਸ਼ਾਹ, ਪਛਤਾ ਕੇ ਮਰਿਆ। ਭਾਈ ਦਇਆ ਸਿੰਘ ਜੀ ਧਰਮ ਸਿੰਘ ਵਾਪਸ ਆ ਕੇ ਮਿਲ ਗਏ ਸਨ ਉਸ ਮੁਕਾਮ ਤੇ, ਉਸ ਥਾਂ ਤੇ ਮਹਾਰਾਜ ਸਾਹਿਬ ਜੀ ਪੁੱਛਦੇ ਆ, ਕਹਿੰਦੇ ਹੁਣ ਔਰੰਗਜ਼ੇਬ ਦਾ ਰਾਜ ਕਿਸ ਨੂੰ ਪ੍ਰਾਪਤ ਹੋਇਆ? ਕੋਈ ਪਤਾ ਲੱਗਿਆ ਵੀ ਹੁਣ ਰਾਜਾ ਨਵਾਂ ਦੇਸ਼ ਦਾ ਕੌਣ ਬਣੇਗਾ? ਰਾਣਾ ਬਗੌਲ ਕਹਿਣ ਲੱਗਿਆ, ਮਹਾਰਾਜ ਇਹ ਰਾਜਾ ਰੂਜਾ ਕੋਈ ਨਹੀਂ ਬਣਿਆ, ਜਿੰਨੀ ਦੇਰ ਤੱਕ ਰਾਜਾ ਬਣ ਨਹੀਂ ਜਾਂਦਾ ਤੁਸੀਂ ਇੱਥੇ ਹੀ ਠਹਿਰੋ ਮੇਰੇ ਕੋਲ, ਅਜੇ ਰਾਜ ਰੌਲਾ ਪੈ ਗਿਆ। ਸ਼ਾਹੀ ਸਵਾਰ ਨੂੰ ਪੁੱਛਦੇ ਨੇ ਮਹਾਰਾਜ ਸੱਜਣਾ ਇਹ ਦੱਸ ਤਾਂ ਸਹੀ। ਕਹਿਣ ਲੱਗੇ ਮਹਾਰਾਜ ਸੁਣਿਆ ਕਿ ਤਾਰਾ ਆਜ਼ਮ ਔਰੰਗਜ਼ੇਬ ਦਾ ਪੁੱਤਰ ਜਿਹੜਾ ਦੱਖਣ ਦੀ ਮੁਹਿੰਮ 'ਤੇ ਮਰਹੱਟਿਆਂ ਦੀ ਇਹ ਦੱਖਣ ਦੀ ਮੁਹਿੰਮ ਨੂੰ ਦਬਾਉਣ ਵਾਸਤੇ ਗਿਆ ਹੋਇਆ ਸੀ, ਬਗਾਵਤ ਨੂੰ ਦਬਾਉਣ ਵਾਸਤੇ ਗਿਆ ਸੀ ਔਰੰਗਜ਼ੇਬ, ਤਾਰਾ ਆਜ਼ਮ ਨਾਲ ਸੀ। ਕਹਿਣ ਲੱਗੇ ਮਹਾਰਾਜ ਆਪਣੇ ਬਾਪ ਦੇ ਮਰੇ ਤੋਂ ਉਹਨੇ ਐਲਾਨ ਕਰ ਦਿੱਤਾ ਕਿ ਮੈਂ ਬਾਦਸ਼ਾਹ, ਦਿੱਲੀ ਦਾ ਤਖ਼ਤ ਮੇਰਾ ਹੈ। ਮਹਾਰਾਜ ਕਹਿੰਦੇ ਉਹਦਾ ਕਿਸ ਤਰ੍ਹਾਂ? ਆਪ ਨੂੰ ਪਤਾ ਹੋਏਗਾ ਇਤਿਹਾਸ ਦੇ ਪੰਨੇ ਫੁੱਲਣ ਵਾਲੇ ਹੋ ਕਿ ਔਰੰਗਜ਼ੇਬ ਦੇ ਪੰਜ ਪੁੱਤਰ ਸੀ, ਤਿੰਨ ਨਹੀਂ ਪੰਜ ਸੀ ਪੁੱਤਰ। ਸਭ ਤੋਂ ਵੱਡਾ ਸੀ ਜਿਹੜਾ, ਉਹਦਾ ਸੀ ਮੁਹੰਮਦ ਸੁਲਤਾਨ, ਵੱਡੇ ਦਾ ਨਾਂ ਸੀ, ਸਭ ਤੋਂ ਵੱਡੇ ਬੇਟੇ ਦਾ ਮੁਹੰਮਦ ਸੁਲਤਾਨ। ਜਿਹੜਾ ਉਦੋਂ ਛੋਟਾ ਸੀ ਉਹਦਾ ਨਾਂ ਸੀ ਮੁਅੱਜ਼ਮ ਸ਼ਾਹ, ਤੇ ਉਸ ਤੋਂ ਅੱਗੇ ਸੀ ਉਹਦਾ ਨਾਮ ਮੁਹੰਮਦ ਅਕਬਰ, ਉਸ ਤੋਂ ਅੱਗੇ ਸੀ ਤਾਰਾ ਆਜ਼ਮ, ਅਤੇ ਫਿਰ ਛੋਟਾ ਬੇਟਾ ਸੀ ਕਸ਼ਮ ਬੇਗ। ਇਹ ਮੁਅੱਜ਼ਮ ਸ਼ਾਹ ਦਾ ਨਾਂ ਹੀ ਬਹਾਦਰ ਸ਼ਾਹ ਜੀ, ਇਹ ਧਿਆਨ ਰੱਖਣਾ। ਇਹ ਪੰਜ ਪੁੱਤਰ ਸੀ, ਪਰ ਜਦੋਂ ਔਰੰਗਜ਼ੇਬ ਮਰਿਆ ਉਦੋਂ ਸਿਰਫ ਤਿੰਨ ਬੇਟੇ ਸੀ, ਦੋ ਪਹਿਲਾਂ ਉਹਦੇ ਹੁੰਦੇ ਹੀ ਮਰ ਚੁੱਕੇ ਸੀ। ਜਿਹੜਾ ਪਹਿਲਾ ਬੇਟਾ ਸੀ ਵੱਡਾ ਉਹਦੀ ਮੌਤ ਹੋ ਗਈ, ਉਹਦੀ ਮੌਤ ਹੁਣ ਤੇ ਮੁਅੱਜ਼ਮ ਸ਼ਾਹ ਸੀ ਜਿਹੜਾ, ਉਹ ਕਿਉਂਕਿ ਇਹਨਾਂ ਚਾਰਾਂ 'ਚ ਮੁਅੱਜ਼ਮ ਸ਼ਾਹ ਜਿਹੜਾ ਬਾਅਦ 'ਚ ਬਹਾਦਰ ਸ਼ਾਹ ਬਣਦਾ, ਹੁਣ ਆਪਾਂ ਬਹਾਦਰ ਸ਼ਾਹ ਹੀ ਨਾਂ ਲਿਆਂਗੇ ਮੁਅੱਜ਼ਮ ਸ਼ਾਹ ਕਹਿਣ ਦੀ ਬਜਾਏ, ਬਹਾਦਰ ਸ਼ਾਹ, ਬਹਾਦਰ ਸ਼ਾਹ ਇਹਨਾਂ ਚਾਰਾਂ 'ਚ ਤਿੰਨਾਂ ਦੇ ਵਿੱਚ ਇਹ ਵੱਡਾ ਸੀ, ਕਿਉਂਕਿ ਦੋ ਮਰ ਚੁੱਕੇ ਸੀ, ਮੁਹੰਮਦ ਅਕਬਰ ਵੀ ਮਰ ਚੁੱਕਿਆ ਸੀ। تین سی، یہاں تین چ بڑا سی. اورنگزیب نے وصیت لکھی بہادر شاہ دے نام تے. مہاراج صاحب کہن لگے اے کس طرح راج او دا تا حق نہیں بنتا، تارا اعظم کیویں بن گیا؟ کہن لگے جی ایتھے کیڑا پچھدا حق نوں، او دا چھوٹا بھرا سی بنگال دا صوبہ، تے قاسم بیگ او آیا پتا دا افسوس کرن واسطے، اینے او دا قتل کر دتا، اپنے سکے بھرا نوں مار دتا اس نے. رہی بات ہن جڑا بہادر شاہ، تے بہادر شاہ اس ویلے پٹھانی علاقے وچ گیا ہویا سی، اے کابل کندھار دا صوبہ بنایا ہویا سی اورنگزیب، اونے اتھوں ہی اعلان کر دتا پٹھانا نال لے کے بھی بادشاہ میں ہاں، کیونکہ میرے باپ نے مینوں لے کے دتا ہے. اونے دکھن تو اعلان کرتا فوجاں لے کے، وہ بھی چل گیا، فوجاں لے کے یہ بھی چل گیا. انہاں دی لڑائی بڑی رسد ہے کہ میں اپنا سماں ہور بہتا نہ انہاں تے لاواں، اتنے کافی ہے. جدوں رانے بگور نے گرو گوبند سنگھ صاحب تو یہ شبد سنیا، کہندے راج دا مالک تاں بہادر شاہ ہوئے گا، تارا آزم نو او دی موت چکی لئی آ رہی ہے، اے بچن گرو گوبند سنگھ کر، او دی موت لئی آ رہی ہے. رانے بگور نے تو اس ویلے متھا ٹیکیا مہاراج نو، تے راستے وچ بہادر شاہ دے نال ملاقات کر لئی، اپنا بادشاہ من کے نظرانے دے تے گرو گوبند سنگھ دا بچن ست ہے، نال بچن سنایا کہ آ بچن کیا ہے. اس نے کہا میں سنیا بڑے بہادری نال جنگ گرو نے کیتے ہے، تے میں اس گرو دی نک مستک ہونا چاہنا، میرے نو 10 گنا شکتی میرے بھرا دے وچ زیادہ ہے، فوج 2 بادشاہاں دی اکٹھی ہو گئی ہے. گرو گوبند سنگھ صاحب نے یہ جیویں جت کرائی، جیویں یہ مکریا، وعدہ کر کے، وہ ایک لمبی کہانی چھڈ دیو انہیں. مہاراج صاحب نے یہ دشمنوں اپنی ہاتھی ماریا سی تاراج، وہ بدلے چ اقرار نامہ لکھت روپ دے مامے دوارا گرو گوبند سنگھ صاحب دے کو جو کمر کسی دتا مہاراج نے، کہ جنگ جتن تو بعد جو گرو کہوں گا میں وہی کرن تیار ہوں گا. مہاراج صاحب نے جدوں کہا، کہن لگے 17 بندیاں دی آ لسٹ ہے، جنہاں تے نمبر 1 تے صوبہ سرحند جی نے نکے نکے بچے بے رحمی نال قتل کر دتے، اے سنسار دے جین دے قابل نہیں ہون رہا، میرا خالصے نوں ڈن دینا چاہندا ہے، اسی جنگ جدھاں دا خیال تیاگ چکے ہاں، تیری جت کرا دتی دمدمہ صاحب، اسی تاں کمر کسا کھول دتا سی، اے تیری جت کراؤن کر کے اینا کرنا پیا، بے ہن توں لڑائیاں اسی بھی بتھیریاں لڑ لیاں، ہوں تینوں تاج اس لیے دتا ہے، تو 17 بندے خالصے دے حوالے کر دے، اے خالصہ اپنی مرضی نال سزا دے گا. کہن لگا جی بات تو تہاڈی ٹھیک ہے، واجب ہے، پر کہندے پر کی؟ کہندے جی میں اجے نواں نواں راج سنبھالیا ہے، جی میں ہنے اس طرح انہاں نوں تہاڈے حوالے کردا، پرجا وچ بغاوت پھیل جاؤ گی، بھی مینوں تھوڑا جا پربند ٹھیک کر لین دو، 5-7-10 سال وچ، اے وی حکم جو آپ نے کیتا مر، کہندے 5-7 سال وچ تیری جت کراؤن واسطے میں 5 دن بھی نہیں وعدہ کیتا تیرے نال، ترت لے کے دتی ہے. یا وہ بہادر شاہ پھر بھی اورنگزیب دے خون ہے، توں تیرے ورگیاں کوئی یہی سر سکدا سی؟ لے یاد رکھیں، جیڑا کم توں بادشاہ دلی دے تخت تے بہ کے اکرت کرنا، جو تو نہیں نہ کیتا، میں ایک بندے تو کرا لواں گا، صرف ایک بندے تو. وہ پھر بندہ سنگھ بیراگی مہاتما نو بھیجیا تے پنجاب سر کرایا. یہ ساریاں کہانیاں جڑیاں نے گرو گوبند سنگھ صاحب جدوں دکھن دی ترتی دے وچ پادشاہ پہنچے، راستے وچ بادشاہ نے بڑا لمبا سفر مہاراج دے نال طے کیتا. مہاراج نے کہا ہن سیدھے جانا، بتھیرا کہا. جیت رام نے جیون داس نے کہا برہمپور کی گل ہے، کہن لگے مہاراج ہوں اگے کدھروں تیاریاں؟ مہاراج کہندے اسی 3-4 تھاواں دے نام لے کے، پھر پچھوں کہندے اسی گوداوری دے کنارے تے جانا ہے. کارن کی سی؟ اتنے اپنی جگہ سی مہاراج دی پچھلی ست یوگ دی، کہندے اسی اتنے جانا چاہتے. جیت رام بولیا مہاراج اتنے نہ جاؤ. مہاراج کہندے کیوں؟ کہندے جی اتنے ساتھ ایک بڑا بگڑیا ہوا رہندا ہے. کہتے ہوئے بگڑیا سدھارن واسطے تو سانو بھیجا اکال پورکھ نے، توں کی سنسا کر رہا ہے؟ ਕਹਿਣ ਲੱਗੇ ਨਹੀਂ ਮਹਾਰਾਜ ਮੈਂ ਇੱਕ ਵਾਰੀ ਚਲਿਆ ਗਿਆ ਸੀ ਉੱਥੇ ਆਪਣੇ ਸ਼ੀਸ਼ਾਂ 'ਚ ਫਿਰਦਾ ਫਰਾਉਂਦਾ, ਪਹਿਲਾਂ ਬੜੇ ਸਤਿਕਾਰ ਨਾਲ ਪਲੰਘੇ 'ਤੇ ਬਿਠਾਇਆ, ਮੁੜ ਕੇ ਪਲੰਘਾ ਆਕਾਸ਼ ਨੂੰ ਚੜ੍ਹਾ ਦਿੱਤਾ, ਮੁੱਧਾ ਕਰਕੇ ਹੇਠਾਂ ਮਾਰਿਆ ਪਲੰਘਾ ਉੱਤੇ, ਮੈਂ ਹੇਠ ਤਾੜੀਆਂ ਮਾਰ ਮਾਰ ਹੱਸੇ, ਕੱਚੇ ਗੁਰੂ ਦਾ ਚੇਲਾ, ਕੱਚੇ ਗੁਰੂ ਦਾ ਚੇਲਾ। ਜੀਵਨ ਦਾਸ ਕਹਿੰਦਾ ਮਹਾਰਾਜ ਆਹੀ ਕੁਛ ਮੇਰੇ ਨਾਲ ਵੀ ਹੋ ਲਿਆ। ਉਹ ਸਾਰਿਆਂ ਨੂੰ ਮਾਰ ਕੇ ਤੇ ਫਿਰ ਤਾਂ ਬਹੁਤ ਜ਼ਰੂਰੀ ਹੈ ਉੱਥੇ ਜਾਣਾ, ਤਾਂ ਕਿ ਅੱਗੇ ਨੂੰ ਕਿਸੇ ਨਾਲ ਨਾ ਕਰੇ ਜੋ ਤੁਹਾਡੇ ਨਾਲ ਹੋ ਗਏ, ਜਾਣਾ ਪਏਗਾ। ਮਹਾਰਾਜ ਸਾਹਿਬ ਉੱਥੇ ਪਹੁੰਚਿਆ। ਬੰਦਾ ਸਿੰਘ ਬਹਾਦਰ ਦੇ ਮਿਲਾਪ ਦੀ ਇੱਕ ਵੱਖਰੀ ਕਹਾਣੀ ਹੈ। ਬੰਦੇ ਨੂੰ ਬੰਦਾ ਬਣਾਇਆ, ਚਰਨੀ ਪਾਇਆ, ਅੰਮ੍ਰਿਤ ਛਕਾਇਆ, ਪੰਜਾਬ ਸਰ ਕਰਨ ਵਾਸਤੇ ਭੇਜਿਆ, ਬਾਬਾ ਵਿਨੋਦ ਸਿੰਘ ਵਰਗੇ ਬਿਸ਼ਨ ਸਿੰਘ ਨਾਲ ਭੇਜੇ, 25 ਸਿੰਘਾਂ ਦਾ ਜਥਾ ਸਾਰਾ ਪੰਜਾਬ ਸਰ ਕਰਨ ਵਾਸਤੇ ਭੇਜਿਆ ਅਰਦਾਸ ਕਰਕੇ। ਜਗ੍ਹਾ ਪਿਛਲੇ ਪੁਰਾਣੇ ਸਮੇਂ ਦੀ ਸਾਡੀ ਹੈ ਜਗ੍ਹਾ, ਇਸ ਲਈ ਤਾਂ ਇੱਥੇ ਆ ਕੇ ਇਹਨੂੰ ਪਸੰਦ ਕੀਤਾ। ਫਿਰੋਜ਼ ਖਾਨ ਨੂੰ ਪਤਾ ਲੱਗਿਆ ਨਦੇੜ ਦੇ ਹਾਕਮ ਨੂੰ, ਉਹਨੇ ਬਾਦਸ਼ਾਹ ਨੂੰ ਆ ਕੇ ਦਰਖਾਸਤ ਕੀਤੀ, ਦੇਖੋ ਜੀ ਹਿੰਦੂਆਂ ਦਾ ਪੀਰ ਆ ਕੇ ਮੇਰੀ ਜਗ੍ਹਾ ਮਿਲਦਾ, ਤੁਸੀਂ ਗਵਾਹੀਆਂ ਲੈ ਲਓ, ਵੈਸੇ ਤਾਂ ਤੁਸੀਂ ਮੁਲਕ ਦੇ ਮਾਲਕ ਹੋ, ਮੈਂ ਤੁਸੀਂ ਇਹਦੇ ਮੁਰੀਦ ਬਣ ਚੁੱਕੇ ਹੋ, ਮੈਂ ਕਹਿ ਤਾਂ ਕੁਛ ਨਹੀਂ ਸਕਦਾ, ਪਰ ਮੇਰਾ ਹੱਕ ਹੈ, ਗੁਰੂ ਨੂੰ ਉਠਾ ਦਿਓ, ਇਹ ਜਗ੍ਹਾ ਮੇਰੀ ਹੈ। ਬਾਦਸ਼ਾਹ ਕਹਿਣ ਲੱਗਿਆ ਪਾਤਸ਼ਾਹ ਸਾਰੀਆਂ ਜਗ੍ਹਾ ਜਿੱਥੇ ਤੱਕ ਮੇਰਾ ਰਾਜ ਹੈ ਸਭ ਤੁਹਾਡੀਆਂ ਹਨ। ਮਹਾਰਾਜ ਜਾਣਦੇ ਸੀ ਵੀ ਘਰ ਬਾਰ ਤੇਰਾ, ਕੋਠੀ ਨੂੰ ਹੱਥ ਨਾ ਲਾਈ ਵਾਲੀ ਬਾਤ ਹੈ ਇਹਦੀ, ਅਤੇ ਸਾਰੀ ਜਗ੍ਹਾ ਮਹਾਰਾਜ ਤੁਹਾਡੀ ਹੈ, ਵੀ ਦੇਖੋ ਜੇ ਆਪਾਂ ਧੱਕੇ 'ਤੇ ਦੱਬਦੇ ਹਾਂ ਨਾ, ਮੇਰੇ 'ਤੇ ਵੀ ਬਾਤ ਆਊਗੀ, ਤੁਹਾਡੀ ਚਰਚਾ ਹੋਊ, ਹੋਰ ਕਰਨਾ ਕਿਸੇ ਨੇ ਕੁਛ ਨਹੀਂ, ਵਿਗਾੜ ਕੋਈ ਨਹੀਂ ਸਕਦਾ ਆਪਣਾ ਕੁਛ। ਮਹਾਰਾਜ ਕਹਿੰਦੇ ਇਹ ਗੱਲ ਨਹੀਂ ਹੈ, ਕਾਜ਼ੀਆਂ ਨੂੰ ਬੁਲਾਓ ਜਿਹੜੇ ਫਤਵੇ ਦੇਣ ਵਾਲੇ। ਫਿਰੋਜ਼ ਖਾਂ ਬੁਲਾ ਆਪਣੇ ਕਾਜ਼ੀਆਂ, ਕਹਿਣ ਲੱਗੇ ਵੀ ਕਾਜ਼ੀ ਉਹ ਨਿਆਂ ਕਰਿਓ ਤੁਹਾਡੇ ਸਾਹਮਣੇ, ਮੈਂ ਸਾਬਤ ਕਰਦਾ ਵੀ ਜਗ੍ਹਾ ਮੇਰੀ ਹੈ। ਮਹਾਰਾਜ ਕਹਿੰਦੇ ਪੱਟੋ ਇੱਥੋਂ ਜਗ੍ਹਾ, ਇਸ ਜਗ੍ਹਾ 'ਤੇ ਮੇਰੇ ਇਹ ਚਿੰਨ੍ਹ ਨਿਕਲਣਗੇ, ਸਤਿਯੁਗ ਦੇ ਵੇਲੇ ਦੇ ਤਪ ਦੇ ਪ੍ਰਤਾਪ ਨਾਲ ਮਹਾਰਾਜ ਸਾਹਿਬ ਦੀ ਤੂੰਬੀ ਫੋੜੀ ਜੋ ਆਸਣ ਸੀ ਉਸੇ ਤਰ੍ਹਾਂ ਧੂਣਾ ਮਹਾਰਾਜ ਦਾ ਤਪ ਦਾ ਨਿਕਲਿਆ। ਉਹ ਚਿੰਨ੍ਹਾਂ ਨੂੰ ਦੇਖ ਕੇ ਕਾਜ਼ੀ ਨੇ ਫੈਸਲਾ ਕਰ ਦਿੱਤਾ ਵੀ ਇਹ ਇਹਨਾਂ ਦੀ ਉਹ ਜਗ੍ਹਾ ਹੈ, ਜਗ੍ਹਾ ਹੀ ਇਹਨਾਂ ਦੀ ਹੈ। ਮਹਾਰਾਜ ਕਹਿਣ ਲੱਗੇ ਦੇਖ ਵੀ ਫਿਰੋਜ਼ ਖਾਂ, ਭਾਵੇਂ ਜਗ੍ਹਾ ਤਾਂ ਮੇਰੀ ਹੈ ਪਰ ਕਬਜ਼ਾ ਤੇਰਾ, ਤੈਨੂੰ ਕਬਜ਼ਾ ਛਡਾਉਣ ਦੇ ਵੀ ਪੈਸੇ ਦਿਆਂਗਾ, ਮੁੱਲ ਲਿਆਂਗਾ, ਜਗ੍ਹਾ ਐਂ ਨਹੀਂ ਮੈਂ ਲੈਣੀ। ਜਗ੍ਹਾ ਮੁੱਲ ਲਈ ਸੀ ਆਪਣੀ, ਸਾਬਤ ਕਰ ਦਿੱਤੀ ਵੀ ਸਾਡੀ ਹੈ, ਮੁੱਲ ਲਈ। ਉਸੇ ਜਗ੍ਹਾ ਪਾਤਸ਼ਾਹ ਇੱਕ ਦਿਨ ਬੈਠਿਆ, ਇੱਕ ਸਤਯੁਗ ਦੇ ਵੇਲੇ ਦੀ ਬੜੀ ਇੱਕ ਸੁੰਦਰ ਗਾਥਾ ਹੈ ਗੁਰੂ ਪਿਆਰੇ। ਉਹ ਇੱਕ ਬ੍ਰਹਮਾਨੰਦ ਜੀ ਮਹਾਤਮਾ ਹੋਏ, ਬ੍ਰਹਮਾਨੰਦ, ਉਹਦੇ 9 ਸ਼ਿਸ਼ ਸੀ, ਉਹਨਾਂ ਨੂੰ ਕਹਿੰਦੇ ਸੀ 9 ਨੰਦ। 9 ਨੰਦਾਂ ਨੇ ਬੇਨਤੀ ਕੀਤੀ ਆਪਣੇ ਗੁਰੂ ਨੂੰ ਕਿ ਜੀ ਮੁੜ ਕੇ ਸਾਨੂੰ ਜਨਮ ਨਾ ਧਾਰਨ ਕਰਨਾ ਪਵੇ, ਸਾਨੂੰ ਮੁਕਤੀ ਦੇ ਦਿਓ। ਕਹਿੰਦੇ ਮੈਂ ਤੁਹਾਨੂੰ ਮਾਰਗ ਹੀ ਦੱਸ ਸਕਦਾ, ਮੁਕਤੀ ਨਹੀਂ ਦੇ ਸਕਦਾ, ਇਹ ਮੁਕਤੀ ਕੌਣ ਦੇਗਾ? ਕਹਿੰਦੇ ਮੁਕਤੀ ਦੇਣ ਵਾਲਾ ਕਲਯੁਗ ਦੇ ਵਿੱਚ ਪ੍ਰਗਟ ਹੋਣਾ। ਕਹਿੰਦੇ ਫਿਰ ਉਦੋਂ ਤੱਕ ਅਸੀਂ ਜਨਮ ਮਰਨ 'ਚ ਰਹਾਂਗੇ? ਕਹਿੰਦੇ ਨਹੀਂ, ਤੁਹਾਡੀ ਅਵਸਥਾ ਇੰਨੀ ਉੱਚੀ ਹੋ ਗਈ, ਭਾਵੇਂ ਗੁਪਤ ਹੋ ਜਾ ਕਰੋ ਭਾਵੇਂ ਪ੍ਰਗਟ ਹੋ ਜਾ ਕਰੋ, ਜਨਮ ਧਾਰਨ ਦੀ ਲੋੜ ਨਹੀਂ ਤੁਹਾਨੂੰ, ਸਮਰੱਥਾ ਤੁਹਾਡੇ ਵਿੱਚ ਹੈ ਰਿੱਧੀ ਸਿੱਧੀ ਦੀ, ਜਦੋਂ ਮਰਜ਼ੀ ਸਰੀਰ ਧਾਰਨ ਕਰ ਲਓ, ਜਦੋਂ ਮਰਜ਼ੀ ਸਰੀਰ ਜਿਹੜਾ ਇਹਨੂੰ ਤੱਤਾਂ 'ਚ ਖੰਡਾ ਦਿਓ, ਪਰ ਮੁਕਤੀ ਮਿਲੇਗੀ ਸਤਿਗੁਰੂ ਤੋਂ। ਸੋ ਮੁਕਤ ਜਿਸ ਸਤਿਗੁਰ ਚੰਗਾ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੀ ਹੋਵੇ ਮੁਕਤ। ਮੁਕਤੀ ਦਾ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿਨਸ ਜਾਏ, ਹਰ ਪਰਮ ਪਦ ਲਈ ਪਰਮ ਪਦ ਵੀ। ਕਹਿਣ ਲੱਗੇ ਮਹਾਰਾਜ ਫਿਰ ਸਾਨੂੰ ਕਿਵੇਂ ਪਤਾ ਲੱਗੂਗਾ? ਕਹਿੰਦੇ ਮੈਂ ਤੁਹਾਨੂੰ ਵਰ ਦਿੰਦਾ ਕਿ ਜਦੋਂ ਆ ਗਏ ਮੈਂ ਤੁਹਾਨੂੰ ਇੱਕ ਇਮਾਨਤ ਦਿੰਦਾ, ਉਹ ਤੁਹਾਡੇ ਕੋਲੋਂ ਮੰਗਣਗੇ ਵੀ ਮੇਰੀ ਇਮਾਨਤ ਦੇ, ਵੀ ਸੰਤ ਜੀ ਤੁਹਾਡੇ ਕੋਲ ਇਮਾਨਤ ਹੈ, ਠੀਕ ਹੈ। ਉਹਨੇ ਇੱਕ ਗੁਟਕਾ ਦਿੱਤਾ, ਗੁਟਕਾ ਛੁੱਟਿਆ, ਕਹਿੰਦੇ ਆਹ ਗੁਟਕਾ ਤੁਸੀਂ ਆਪਣਾ ਜੀਵਨ ਸਮਝੋ, ਜਿਸ ਦਿਨ ਉਹ ਰੱਬੀ ਅਵਤਾਰ ਧਰਤੀ 'ਤੇ ਆਇਆ ਔਰ ਇੱਥੇ ਆਏਗਾ ਦੱਖਣ ਦੀ ਧਰਤੀ, ਤੁਹਾਡੇ ਕੋਲ ਗੁਟਕਾ ਮੰਗੇਗਾ। 9 ਨੰਦ ਜਿਹੜੇ ਗੁਪਤ ਹੋਏ ਸੀ ਉਹ ਪ੍ਰਗਟ ਹੋ ਕੇ ਸਥੂਲ ਦੇਹ ਵਿੱਚ ਸਤਿਗੁਰਾਂ ਦੇ ਸਾਹਮਣੇ ਆਏ ਅੱਜ ਮੱਥਾ ਟੇਕਣ ਵਾਸਤੇ, ਸੰਗਤ ਬਿਰਾਜਮਾਨ ਹੈ। ਮਹਾਰਾਜ ਕਹਿੰਦੇ ਆਓ 9 ਨੰਦੋ। ਮਹਾਰਾਜ ਕਹਿੰਦੇ ਇਹ ਤਾਂ ਫਿਰ ਬਾਤ ਸਹੀ ਹੈ, ਫਿਰ ਇਹ ਤਾਂ ਉਹੀ ਨੇ ਸਾਡਾ ਨਾਂ ਲੈ ਲਿਆ, ਪਰ ਨਹੀਂ, ਜਿੰਨੀ ਦੇਰ ਤੱਕ ਗੁਟਕਾ ਨਾ ਮੰਗਣਾ, ਆਪਣੇ ਗੁਰੂ ਦੇ ਬਚਨ ਯਾਦ ਕਰੋ, ਇੱਕ ਦੂਜੇ ਨੂੰ ਇਸ਼ਾਰਾ ਕਰ ਦਿੱਤਾ, ਇਉਂ ਨਹੀਂ ਚੱਲੇਗਾ। ਜੇ ਪੂਰਾ ਕਰੂਗਾ ਫਿਰ ਉਹ ਇਮਾਨਤ ਮੰਗੇ ਆਪਣੀ। ਮਹਾਰਾਜ ਕਹਿੰਦੇ ਸੰਤ ਜੀ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ, ਤੁਹਾਡੇ ਕੋਲ ਮੇਰੀ ਇਮਾਨਤ ਹੈ, ਪਰਾਈ ਇਮਾਨਤ ਨਹੀਂ ਰੱਖੀ ਦੀ ਹੁੰਦੀ, ਬਿਨਾਂ ਮੰਗੇ ਦੇ ਦੀਦੀ ਹੈ। ਕਹਿੰਦੇ ਨਹੀਂ ਮਹਾਰਾਜ, ਬਿਨਾਂ ਮੰਗੇ ਦੇਣ ਵਾਲੀ ਨਹੀਂ ਸੀ, ਇਹਦੇ ਬਦਲੇ ਤੁਹਾਨੂੰ ਵੀ ਕੁਛ ਦੇਣਾ ਪਊਗਾ। ਮਹਾਰਾਜ ਕਹਿੰਦੇ ਜੋ ਮੰਗੋਗੇ। ਉਹਨਾਂ ਨੇ ਇੱਕ ਗੁਟਕਾ ਭੇਟ ਕੀਤਾ, ਉਹ ਗੁਟਕਾ ਮੂਲ ਹੈ, ਉਹਦੇ ਵਿੱਚੋਂ ਸਰਬਲੋਹ ਗ੍ਰੰਥ ਤਿਆਰ ਹੋਇਆ, ਸਰਬਲੋਹ ਗ੍ਰੰਥ ਦਾ ਮੂਲ ਉਹ ਗੁਟਕਾ ਹੈ। ਉਹਨਾਂ ਨੌ ਨੰਦਾਂ ਦੇ ਨਾਂ ਤੇ ਦੱਖਣ ਦੀ ਧਰਤੀ ਗੋਦਾਵਰੀ ਦੇ ਕੰਢੇ ਤੇ ਨਦੇੜ ਸ਼ਹਿਰ ਵਸਿਆ ਹੋਇਆ। ਨਦੇੜ ਨੌ ਨੰਦਾਂ ਦੇ ਨਾਂ ਤੇ ਹੈ, ਨਦੇੜ ਨੌ ਨੰਦਾਂ ਤੇ ਨੰਦੇੜ। ਮਹਾਰਾਜ ਸਾਹਿਬ ਜੀ ਨੇ ਫਿਰ ਉੱਥੇ ਉਹਨਾਂ ਨੂੰ ਮੁਕਤੀ ਦਿੱਤੀ, ਜੰਮਣ ਮਰਨ ਤੋਂ ਰਹਿਤ ਕਰ ਦਿੱਤੇ। ਇਹ ਸਾਰੇ ਚੋਜ ਕਰਕੇ, ਮੂਲੇ ਖੱਤਰੀ ਦਾ ਉਧਾਰ ਕਰਕੇ ਅੱਜ ਪਾਤਸ਼ਾਹ ਬੈਠੇ ਨੇ ਆਪਣੇ ਆਨੰਦ ਦੇ ਵਿੱਚ। ਨਗੀਨੇ ਭੇਟ ਹੋਲੇ, ਹੀਰੇ ਭੇਟ ਹੋਲੇ, ਬਾਦਸ਼ਾਹ ਵੱਲੋਂ ਸਾਰੇ ਚੋਜ ਹੋ ਚੁੱਕੇ। ਮਹਾਰਾਜ ਕਹਿੰਦੇ ਮਾਤਾ ਸਾਹਿਬ ਕੌਰ ਨੂੰ, ਮਾਤਾ ਸਾਹਿਬ ਕੌਰ ਦਿੱਲੀ ਨਹੀਂ ਸੀ ਰਹੇ, ਨਾਲ ਹੀ ਗਏ ਸੀ, ਯਾਰ ਪਰਣ ਕਰ ਲਿਆ ਸੀ, ਮੈਂ ਪਤੀ ਦੇ ਦਰਸ਼ਨ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਕਦੇ ਚੁੱਕਣਾ। ਜਦੋਂ ਦਮਦਮਾ ਸਾਹਿਬ ਆ ਕੇ ਮਾਤਾ ਮਿਲੀਆਂ, ਮਤਲਬ ਇਹ ਸੀ ਕਿ ਜੇ ਪਤੀ ਦਾ ਵਿਛੋੜਾ ਕਿਤੇ ਪੈ ਵੀ ਗਿਆ ਤਾਂ ਖੁਦਕੁਸ਼ੀ ਕਰਨਾ ਤਾਂ ਸਿੱਖ ਦਾ ਧਰਮ ਨਹੀਂ, ਵੀ ਮੈਂ ਆਪਣੀ ਅਰਦਾਸ ਕੀਤੀ ਹੈ ਵੀ ਅੰਨ ਨਹੀਂ ਖਾਣਾ, ਸਰੀਰ ਨਹੀਂ ਰਹੂਗਾ, ਸਰੀਰ ਨਹੀਂ ਰੱਖਣਾ। ਫਿਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸਾਹਿਬ ਕੌਰ ਹਾਂ ਮਹਾਰਾਜ, ਕਹਿੰਦੇ ਇੱਕ ਬਚਨ ਤੇਰੇ ਨਾਲ ਕਰਨਾ। ਮਹਾਰਾਜ ਦੱਸੋ। ਕਹਿੰਦੇ ਹੁਣ ਸਮਾਂ ਆ ਗਿਆ ਤੁਹਾਡੇ ਵਾਪਸ ਦਿੱਲੀ ਜਾਣ ਦਾ, ਆਪਣੀ ਭੈਣ ਸੁੰਦਰ ਕੌਰ ਕੋਲ ਚਲੀ ਜਾਓ। ਅਚਾਨਕ ਇਹ ਗੱਲ ਸੁਣ ਕੇ ਮਾਤਾ ਹੈਰਾਨ ਵੀ ਹੋਈ, ਪੁੱਛਣ ਲੱਗੀ ਮਹਾਰਾਜ ਕਿਉਂ, ਐਸਾ ਕਿਉਂ ਹੁਕਮ ਕਰ ਦਿੱਤਾ, ਮੈਂ ਤਾਂ ਪ੍ਰਣ ਕੀਤਾ ਹੋਇਆ, ਮੈਂ ਪ੍ਰਸ਼ਾਦਾ ਨਹੀਂ ਛਕ ਸਕਦੀ। ਮਹਾਰਾਜ ਕਹਿੰਦੇ ਤੇਰਾ ਪ੍ਰਣ ਅਸੀਂ ਨਿਭਾਵਾਂਗੇ, ਤੇਰਾ ਪ੍ਰਣ ਨਿਭੇਗਾ, ਦਰਸ਼ਨ ਹੋਣਗੇ, ਪ੍ਰਸ਼ਾਦਾ ਦਰਸ਼ਨ ਕਰਕੇ ਛਕੀ, ਪਰ ਹੁਣ ਤੂੰ ਵਾਪਸ ਚਲੀ ਜਾ। ਕਹਿਣ ਲੱਗੀ ਮਹਾਰਾਜ ਦੇਖੋ, ਇਸਤਰੀ ਦੇ ਚਾਰ ਆਸਰੇ ਨੇ, ਚਾਰ। ਜਿਸ ਬਾਪ ਦੇ ਘਰ ਔਰਤ ਜਨਮ ਲੈਂਦੀ ਹੈ, ਪਹਿਲਾ ਬਾਪ ਦਾ ਆਸਰਾ ਹੁੰਦਾ ਹੈ, ਬਹੁਤ ਵੱਡਾ ਆਸਰਾ ਬਾਪ ਦਾ। ਪਿਤਾ ਤੋਂ ਬਿਨਾਂ ਧੀਆਂ ਰੁਲ ਜਾਂਦੀਆਂ ਨੇ, ਇਸ ਕਰਕੇ ਦਾਨੇ ਕਹਿੰਦੇ ਨੇ ਕਿ ਪੇਕੇ ਤਾਂ ਮਾਂ ਬਾਪਾਂ ਦੇ ਨਾਲ ਹੀ ਹੁੰਦੇ ਆ, ਜਿੱਦਣ ਮਾਂ ਮਰ ਗਈ ਵੀ ਪੇਕੇ ਮਰ ਜਾਂਦੇ ਨੇ, ਭੈਣ ਭਰਾ ਆਪਣੇ ਥਾਂ ਤੇ ਨੇ, ਭਰਾ ਨੂੰ ਪਤਾ ਕੀ ਪਤਾ ਕਦੋਂ ਭਰਜਾਈ ਸਿਖਾ ਕੇ ਕੀ ਕਰ ਦੇਵੇ, ਇਹ ਰਿਸ਼ਤੇ ਨਾ। ਜੇ ਇਹ ਬਾਤ ਸੱਚ ਨਾ ਹੁੰਦੀ ਤਾਂ ਭਾਈ ਗੁਰਦਾਸ ਨਾ ਲਿਖਦੇ ਨੂੰਹ ਨਿਤ ਕੰਤ ਕੁਮਤ ਦੇ, ਕਿ ਨੂੰਹ ਆਪਣੇ ਕੰਤ ਨੂੰ ਖੋਟੀ ਮਤ ਦੇ ਦਿੰਦੀ ਹੈ, ਮਾਂ ਨਾਲੋਂ ਵੀ ਵਿਛੋੜ ਦਿੰਦੀ ਹੈ, ਇਹ ਤਾਂ ਬਾਤ ਸਪਸ਼ਟ ਹੈ। ਪਹਿਲਾ ਆਸਰਾ ਪਿਤਾ, ਸਤਿਗੁਰੂ ਪਿਤਾ ਮੇਰਾ ਸੰਸਾਰ 'ਚ ਨਹੀਂ ਰਿਹਾ, ਮੇਰੀ ਮਾਂ ਨਹੀਂ ਰਹੀ, ਇਸ ਕਰਕੇ ਪੇਕੇ ਤਾਂ ਮੇਰੇ ਖਤਮ ਹੋ ਗਏ। ਦੂਸਰਾ ਆਸਰਾ ਹੁੰਦਾ ਹੈ ਸੰਤਾਨ ਦਾ, ਪੁੱਤਰ ਦਾ। ਤੁਸਾਂ ਇਹ ਪ੍ਰਣ ਕੀਤਾ ਸੀ ਡੋਲਾ ਕੁਵਾਰਾ ਰੱਖਣਾ, ਇਸ ਕਰਕੇ ਮੇਰੇ ਪੇਟ ਤੋਂ ਕੋਈ ਬੱਚੇ ਨੇ ਜਨਮ ਲੈਣ ਦਾ ਕੋਈ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਇਸ ਲਈ ਸੰਤਾਨ ਮੇਰੀ ਹੋਈ ਕੋਈ ਨਹੀਂ, ਪਰ ਸੰਤਾਨ ਦਾ ਮੈਨੂੰ ਹੌਕਾ ਕੋਈ ਨਹੀਂ, ਕਿਉਂਕਿ ਮੇਰੀ ਭੈਣ ਦੇ ਪੁੱਤਰ ਚਾਰ ਸਾਹਿਬਜ਼ਾਦੇ ਤੇਰੇ ਵਿਹੜੇ ਵਿੱਚ ਖੇਡਦੇ ਸੀ ਸਾਈਆਂ। ਇਹ ਕਹਿ ਕੇ ਮਾਤਾ ਰੋ ਪਈ, ਮੈਨੂੰ ਸਭ ਤੋਂ ਵੱਧ ਪਿਆਰ ਕਰਦੇ ਸੀ ਤੇਰੇ ਸਾਹਿਬਜ਼ਾਦੇ, ਔਰ ਮੈਨੂੰ ਛੋਟੀ ਮਾਂ ਕਹਿ ਕੇ ਬੋਲਦੇ ਹੁੰਦੇ ਸੀ। ਛੋਟੀ ਮਾਂ ਕਹਿ ਕੇ ਬੋਲਣ ਵਾਲਿਆਂ ਚੋਂ ਇੱਕ ਵੀ ਨਾ ਰਿਹਾ, ਇੱਕ ਦੋ ਦੋ ਕਰਕੇ ਤੁਰ ਗਏ, ਛੱਡ ਗਏ ਆਪਣੀਆਂ ਮਾਵਾਂ ਨੂੰ। ਨਾ ਅੱਜ ਮੈਨੂੰ ਅਜੀਤ ਜੁਝਾਰ ਦਿਸਦਾ, ਨਾ ਜੋਰਾਵਰ ਤੇ ਨਾ ਫਤਿਹ ਸਿੰਘ ਦਿਸਦਾ। ਮੈਨੂੰ ਕਦੇ ਮਹਿਸੂਸ ਨਹੀਂ ਸੀ ਹੋਇਆ ਕਿ ਇਹ ਮੇਰੀ ਭੈਣ ਸੁੰਦਰ ਕੌਰ ਦੇ ਪੇਟੋਂ ਜੰਮੇ ਨੇ ਜਾਂ ਅਜੀਤ ਕੌਰ ਦੇ, ਮੈਨੂੰ ਆਪਣੇ ਉਹਨਾਂ ਭੈਣਾਂ ਨਾਲੋਂ ਮੇਰਾ ਮੋਹ ਜ਼ਿਆਦਾ ਕਰਦੀ ਸੀ ਤੇਰੀ ਔਲਾਦ, ਪਤਾ ਨਹੀਂ ਕਿਉਂ ਮੇਰੀਆਂ ਭੈਣਾਂ ਨੇ ਮੈਨੂੰ ਇੰਨਾ ਮਾਣ ਦਿੱਤਾ, ਪਰ ਅੱਜ ਮੇਰੇ ਪੁੱਤਰ ਵੀ ਨਹੀਂ ਇਸ ਸੰਸਾਰ ਵਿੱਚ, ਮੇਰੇ ਚਾਰਾਂ ਚੋਂ ਇੱਕ ਜਿਉਂਦਾ ਹੁੰਦਾ ਤਾਂ ਵੀ ਮੈਂ ਆਸਰਾ ਕੱਟ ਲੈਂਦੀ, ਉਹ ਵੀ ਆਸਰਾ ਖਤਮ। ਤੀਸਰਾ ਆਸਰਾ ਧੰਨ ਦਾ, धन भी मेरे कोई नहीं और मैं धन करना भी की है। जेडे धन खर्चन वाले संसार तो तुर गए पुत्र नहीं जिन्हां दे कोल धन की सिर मारन की करनगे सन की करने ऐसा धन जिन्हों खर्च करने वाला ही कोई नहीं। जिस मां बाप दे कोल धन तो है तो पुत्र मंगने वाला ही नहीं भी मैं खर्च करना नहीं रहा धन की मैनू लोड़ भी कोई नहीं रही। पर यह भी एक आसरा और दा। चौथा आसरा पति का ते हुण तुसीं यह भी खत्म करन लगे हो मैनू हुण बछोड़ के यह आसरा खोण लगे हो तुहाडे चरणों तो मैनू मैं जी नहीं सकदी। महाराज इशारे नाल गल करदे कहिंदे साहिब देख साहिब कौर भी मैं कहिंदे तुसीं पहलां इह दसो भी मैनू जाण दे लई क्यों कह रहे हो कहिंदे मैं इस करके कह रहा भी मैं हुण किसी होर देश नूं जाणा है। महाराज माता जी हाथ जोड़ के कहन लगे जिथे पंजाब तो दखण की धरती इनी दूर लै जिथे अगे जाना उथे भी ना लै जाओ। महाराज कहन लगे साहिब कौर गंभीर हो गए फिर पातशाह मुखों बोले कहन लगे जेड़े देश नूं आसान है जाना उथे कले कले जाईदा देश नूं आसान हुण जाना उथे कले कले जाईदा जिथे उथे कले 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 जाई उसे कले कले जाई इशारा माता समझ तो गई पर फिर भी स्पष्ट करना चाहती है पति तो महाराज कले कले जान दे ऐसा भी कोई थां है इस धरती दे उते उथे कदे लई जाना तुसीं क्यों जाना है कहन लगे साहिब कौर उथे बड़े सुख आनंद ने उथे सदीव आनंद है पिंड है कि शहर है महाराज कहिंदे शहर है बहुत सोहना बड़ा घुग वसदा शहर है तू कदे गुरबाणी चो पढ़िया नहीं साहिब कौर कहिंदे फिर नाम लो शहर का कहिंदे उहदा नाम बेगमपुरा है बेगमपुरा शहर को नाओ दो कंधो ते ना ही ठो ना तस्वीर खराज ना माल खौफ ना खता ना तरस वाल अब मुहे खूब बतन गह पाई उहां खैर सदा मेरे पाई कायम दायम सदा पातशाही दो मना सेम एक सो आही आबादान सदा मशहूर उहां गनी बसै मामूर त्यों तू सैल करें ज्यों पावै महर महल ना कोट कावे कह रविदास खलास चमारा जो हम शहरी सो मीत हमारा। बस फिर बात स्पष्ट होगी तो सचखंड जाने की तैयारी की बात है। ये फिर माता जी ने नेत्र भर के इतिहास में लिखा भी अखां चो पानी आ गया माता दे माता जी ने नैन भर ਨੇਤਰਾਂ ਦੇ ਵਿੱਚੋਂ ਪਾਣੀ ਭਰ ਕੇ ਕਹਿਣ ਲੱਗੀ, ਮਾਤਾ ਜੀ ਨੇ ਨੈਣ ਭਰ ਇਹ ਬਚਨ ਬਖਾਨਾ, ਇਹ ਬਚਨ ਕੀਤਾ ਕਿ ਹੇ ਸਤਿਗੁਰੂ ਕਿਰਪਾ ਕਰੋ, ਇਹ ਮੇਰਾ ਜਿਹੜਾ ਪਰਣ ਹੈ ਇਹ ਕਿਵੇਂ ਨਿਭੇਗਾ? ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਣ ਨਿਭਾਉਣ ਵਾਸਤੇ ਆਪਣੇ ਕਮਰ ਕਸੇ ਦੇ ਸ਼ਸਤਰ ਖੋਲ੍ਹ ਕੇ ਦੇ ਦਿੱਤੇ, ਨਾਲ ਵਚਨ ਕੀਤਾ ਇਹਨਾਂ ਨੂੰ ਪੜ੍ਹਗੇ ਤੇ ਸਜਾ ਲੈਣਾ। ਕਮਰ ਕਸਾ ਸਭ ਆਪਣਾ ਇੱਕ ਨਿੱਜ ਤਸਵੀਰ ਇਹ ਦੇ ਕਰਕੇ, ਔਰ ਇਹ ਕਹਿ ਦਿੱਤਾ ਮੇਰਾ ਸਰੂਪ ਜਾਣਨਾ, ਜਪ ਜੀ ਦਾ ਪਾਠ ਕਰਕੇ ਜਦੋਂ ਅਰਦਾਸ ਕਰੇਗੀ ਇਹਨਾਂ ਦੇ ਵਿੱਚੋਂ ਮੇਰੇ ਸਰੂਪ ਦੇ ਦਰਸ਼ਨ ਹੋਣਗੇ। ਉਸ ਵੇਲੇ ਭਾਈ ਰਾਮ ਕੌਰ ਨੂੰ ਵੀ ਇਹ ਕਿਹਾ ਸੀ। ਮਾਤਾ ਜੀ ਨੇ ਨੈਣ ਪਰ ਤਾਂ ਵਚਨ ਬਖਾਨਾ, ਫੇਰ ਕਦ ਦਰਸ਼ਨ ਹੋਏ ਗਏ ਸੁਣ ਗਿਆਨ ਨਿਧਾਨਾ। ਹੇ ਗਿਆਨ ਦੇ ਸਮੁੰਦਰ, ਫੇਰ ਕਦੋਂ ਮੇਲ ਹੋਊਗਾ? ਕਦੇ ਮਹਾਰਾਜ ਕਹਿੰਦੇ ਹੁਣ ਤਾਂ ਮੇਲ ਸਾਹਿਬ ਕੌਰੇ ਅੱਗੇ ਹੀ ਹੋਊਗਾ, ਚੱਲ ਕੇ ਹੁਣ ਇੱਥੇ ਨਹੀਂ ਹੁੰਦਾ, ਹੁਣ ਮੇਲ ਉੱਥੇ ਹੋਊਗਾ ਜਿੱਥੇ ਵਿਛੋੜਾ ਨਹੀਂ ਹੈ, ਉੱਥੇ ਜਾ ਕੇ ਹੋਊਗਾ। ਮੇਰਾ ਆਪਣਾ ਇੱਕ ਸੰਕਲਪ ਹੈ ਸਾਹਿਬ ਕੌਰ ਕੇ, ਸੰਸਾਰ ਤੋਂ ਜਦੋਂ ਜਾਵਾਂ ਮੇਰੀ ਜਿਸਮਾਨੀ ਦੁਨੀਆਂ ਦਾ ਕੋਈ ਵੀ ਪਰਿਵਾਰ ਦਾ ਮੈਂਬਰ ਮੇਰੇ ਕੋਲ ਨਾ ਹੋਵੇ, ਇਸ ਕਰਕੇ ਮੈਂ ਆਪਣੇ ਰੱਬੀ ਪਰਿਵਾਰ ਵਿੱਚ ਆਪਣਾ ਸਰੀਰ ਤਿਆਗਣਾ ਚਾਹੁੰਦਾ। ਜਿਹੜਾ ਤੂੰ ਇਹ ਹੋਕਾ ਲੈ ਕੇ ਕਹਿੰਦੀ ਹੈ ਮੇਰੇ ਪੁੱਤਰ ਨਹੀਂ, ਤੇਰਾ ਪੁੱਤਰ ਅਮਰ ਅਜ਼ਰ ਹੈ, ਖਾਲਸਾ ਤੇਰੀ ਝੋਲੀ ਪਾਇਆ ਹੈ, ਇਹ ਤੇਰਾ ਲਾਇਕ ਪੁੱਤਰ ਤੈਨੂੰ ਬੜੇ ਸੁੱਖ ਦੇਵੇਗਾ। ਕਮਰ ਕਸਾ ਸਭ ਆਪਣਾ, ਨਿਜ ਦੈ ਤਸਵੀਰ ਇਹ ਦੇ ਕਰਕੇ ਇਹ ਬਚਨ ਕੀਤਾ, ਇਹ ਮੇਰਾ ਸਰੂਪ ਜਾਣਨਾ ਲੈ ਕੇ ਮਾਤਾ ਜੀ ਦਾ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਮਾਤਾ ਦੇ ਰਸਨਾ ਤੋਂ ਜੋ ਭਾਵਨਾ ਦੇ ਸ਼ਬਦ ਲਿਖੇ ਉਹਨਾਂ ਨੇ ਇੱਕ ਸੰਸਕ੍ਰਿਤ ਦੀ ਛੋਟੀ ਜਿਹੀ ਸੁਰਤੀ ਲਾਈ ਹੈ ਇੱਥੇ, ਕਹਿੰਦੇ ਨਿਰਾਸੇ ਨ ਤਿਸ਼ਟੀ ਪੰਡਿਤ ਬਰਨ ਲਿੱਤਾ, ਇਹ ਕਹਿ ਕੇ ਰੋ ਪਾਈ। ਪਰ ਭਾਈ ਮਨੀ ਸਿੰਘ ਦੀ ਡਿਊਟੀ ਲੱਗੀ, ਭਾਈ ਮਨੀ ਸਿੰਘ ਜੀ ਮਾਤਾ ਜੀ ਨੂੰ ਲੈ ਕੇ ਵਿਛੜਨ ਨੂੰ ਦਿਲ ਨਹੀਂ ਸੀ ਕਰਦਾ, ਗੁਰਬਾਣੀ ਦੇ ਅੰਦਰ ਵਿਛੋੜੇ ਦਾ ਵਿਛੋੜਾ ਸੁਣੇ, ਸੁਣਿਆ ਹੀ ਆ ਜਦੋਂ ਵਿਛੋੜਾ ਹੋਏਗਾ, ਹੁਣ ਦੁੱਖ ਦੁੱਖ ਨੇ ਜਨਮ ਲੈ ਲਿਆ ਸੀ। ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਦ। ਚਾਰ ਦੁੱਖ ਗੁਰਬਾਣੀ ਦੇ ਵਿੱਚ ਮੰਨੇ ਨੇ ਜਿਹਦੇ ਵਿੱਚ ਸਾਰਾ ਸੰਸਾਰ ਆ ਜਾਂਦਾ ਹੈ, ਪਰ ਉਹਨਾਂ ਵਿੱਚ ਇੱਕ ਸਾਰਿਆਂ ਤੋਂ ਵੱਡਾ ਜੇਠਾ ਦੁੱਖ ਹੈ ਜਿਹੜਾ, ਉਹਦਾ ਨਾਮ ਵਿਛੋੜਾ ਰੱਖਿਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਬੈਦ ਨਾ ਭੋਲੇ ਦਾਰੂ ਲਾਏ। ਚਕਵੀ ਦੀ ਪ੍ਰੀਤ, ਆਪਣੇ ਪਤੀ ਨਾਲ ਸਨੇਹ ਕਿੰਨਾ, ਇਹਦੀ ਮਿਸਾਲ ਦਿੱਤੀ ਹੈ ਗੁਰਬਾਣੀ 'ਚ ਅਤੇ ਭਾਈ ਗੁਰਦਾਸ ਨੇ ਵੀ। ਚਕਵੀ ਰਾਤ ਨੂੰ ਆਪਣੇ ਪਤੀ ਚਕਵੇ ਨੂੰ ਮਿਲ ਨਹੀਂ ਸਕਦੀ, ਖੋਜ ਕਰਨ ਵਾਲੇ ਨੇ ਇੱਕ ਪਿੰਜਰੇ 'ਚ ਵੀ ਇਕੱਠੇ ਕਰਕੇ ਉਹਨਾਂ ਨੂੰ ਬਿਠਾ ਕੇ ਵੇਖ ਲਿਆ, ਇੱਕ ਦੂਜੇ ਖੁੰਜੇ ਬੈਠਾ ਰਹਿੰਦਾ, ਇੱਕ ਦੂਜੇ ਖੁੰਜੇ ਬੈਠੀ ਰਹਿੰਦੀ, ਨਰਮਾਦਾ ਦੋਨੇ ਵਿਛੜੇ ਰਹਿੰਦੇ। ਰਾਮ ਜੀ ਦਾ ਬਚਨ ਹੋਇਆ ਤ੍ਰੇਤੇ ਯੁੱਗ ਦੀ, ਕੋਈ ਇਸ ਤਰ੍ਹਾਂ ਦੀ ਕਹਾਣੀ। ਸਾਰੀ ਰਾਤ ਨਹੀਂ ਸੌਂਦੀ ਚੱਕਵੀ, ਨੈਣ ਨੀਂਦ ਨਹਿ ਚਾਹੇ, ਬਿਨ ਪ੍ਰੇ ਨੀਂਦ ਨਾ ਪਾਈ। ਸੂਰ ਚੜ੍ਹੈ, ਜਦੋਂ ਸੂਰ ਚੜ੍ਹਦਾ ਪਿਰੋ ਦੇਖੈ ਨੈਣੀ, ਨਿਵ ਨਿਵ ਲਾਗੈ ਪਾਈ। ਉਸ ਵੇਲੇ ਨਿਵ ਨਿਵ ਕੇ ਸੂਰਜ ਨੂੰ ਮੱਥੇ ਟੇਕਦੀ ਹੈ ਕਿ ਤੇਰੀ ਕਿਰਪਾ ਦੇ ਨਾਲ ਮੇਰਾ ਪਤੀ ਮਿਲ ਗਿਆ। ਅੰਤਰੀ ਭਾਵ ਦੇ ਵਿੱਚ ਸੂਰਜ ਦੀ ਨਿਆਈ ਗੁਰੂ ਸਾਹਿਬ, ਚੱਕਵੇ ਦੀ ਨਿਆਈ ਬ੍ਰਹਮ, ਚੱਕਵੀ ਦੀ ਨਿਆਈ ਆਤਮਾ। ਇਹ ਬਾਤ ਅੰਤਰੀ ਭਾਵ ਦੇ ਵਿੱਚ ਕੁਛ ਹੋਰ ਹੈ, ਪਰ ਇਸੇ ਤਰ੍ਹਾਂ ਜੇ ਇੱਕ ਚੱਕਵੀ ਨੂੰ ਵਿਛੋੜੇ ਦੇ ਕਾਰਨ ਸਾਰੀ ਰਾਤ ਨੀਂਦ ਨਹੀਂ ਆਉਂਦੀ, ਫਿਰ ਮਨੁੱਖੀ ਮਨ ਹੈ ਗੁਰੂ ਪਿਆਰਿਓ, ਵਿਛੜਨ ਦਾ ਦੁੱਖ ਤਾਂ ਹੈ। ਦੋ ਤਰ੍ਹਾਂ ਦੀ ਬਾਤ ਹੈ, ਰੋਣਾ ਵੀ ਦੋ ਕਿਸਮ ਦਾ ਹੈ। ਇੱਕ ਰੋਣੇ ਨੂੰ ਨਿੰਦਿਆ ਗੁਰਬਾਣੀ ਵਿੱਚ, ਉਹਦੇ 'ਤੇ ਬੈਨ ਲੱਗਿਆ ਕਿ ਨਹੀਂ ਰੋਣਾ। ਇੱਕ ਰੋਣੇ ਦੀ ਸ਼ਲਾਘਾ ਕੀਤੀ ਹੈ, ایک رون دی گل کیتی ہے، موے کو رووے دکھ کوئے، سو رووے جس بیدن ہوئے۔ پریم وچ رونا ہو رہا ہے، موہ وچ رونا ہو رہا ہے۔ موہ تے پریم دے رونے وچ بڑا انتر ہے۔ موہ وچ او لوگ روندے نے جڑے اپنے سوارتھ واسطے اپنے تندیاں نوں تندا پٹو بھائی تم لوگ سناو تندیاں واسطے، پر پریم والا جڑا نا وہ سوارتھ تو اوپر اٹھیا ہے۔ گرمکھ پیارے نے راگ گائن کیتا ہے، راگ دا دوجا ارتھ پتا کی ہے شاستراں وچ؟ کوئی نہیں، کوئی گرسکھاں کی ہر دور راگ دا دوجا ارتھ ہے پریم۔ پریم دے کارن اینو، کیونکہ پریم امگدا ہے، اس کری اے دا سنگیت اس کلا دا نام راگ تاں رکھیا ہے۔ راگ نام اصل چ پریم دا ہے۔ راگ دی پریبھاشا کتے پڑھو گربانی دے وچوں پریم ملے گی۔ راگ سنگھ جی، میرے من وچ بڑا چاہ سی کہ میں راگ سکھا۔ میں شروع کیتا راگ، میں سرگم کڈی ایک، صرف ایک سرگم، پر میرے تو سوت نہ آوے کم۔ میں کدے مہاپرشاں تو مار نہیں کھادی، پر راگ پیچھے میرے چمٹا کھڑ گیا۔ ایک بار میرے موٹے تے لگیا ایتھے، کہندے تینوں اینی بار دسیا آؤں نہیں۔ میں کہاں جی میں ہوں کی کراں، بھی راگ آؤں نہیں ہے بھائی۔ اس ویلے سنتاں نے ایک بر دے دتا، کہندے چنگا پھر رہن دے نہیں آؤں، جڑا کم نہ آؤں وہ چھڈ دی دا۔ میں کہا جی پھر جی کردا کیرتن کرن۔ کہندے راگ نام پریم دا ہی ہے، چل تیرا تارنا ہی راگ بن جاؤ۔ کہندے اے وچن کر دتا سی، گل تو پریم دی ہوئی ہے۔ پریم پیدا کرنے واسطے جہا جہا سیدھا سدھا ہوں تو آہی کم شروع کر۔ اس کر کے پھر میں تو نہیں بھائی راگ سیکھ لینا، مجھے تو آیا نہیں ہے۔ اس کر کے یہاں بچوں نو راگ سکھا رہے ہیں کلاسیکل راگ دی، اتنے پرنسپل آتے ہیں ساڈے پروفیسر
جی جی۔
سو گرو پیارے ہو، راگ نام پریم دا ہے۔ جویں راگ پریم دے وچ آ کے الاپ ہے، اسی طرح کتے کتے من بھی الاپ پریم وچ آ کے کردا ہے، وہ بچھوڑے دے وچ پریم دے وچ آ گئے۔ ماتا صاحب کرو جدوں پہنچے دلی، ماتا سندر کور نوں پتا چلیا، جواہر مل اروڑے دی حویلی چ ٹھہرے سی ماتا
جی،
دونیں بھنا مل کے گل وکڑی پا کے پتر تے پتی دے بچھوڑے دے وچ بہت بیراگ کیتا، یہ لکھے اتہاس وچ۔ پھر پوچھا صاحب کور توں بھی آ گئی؟ میں تاں پتی دی آگیا بنی ہوئی سی، توں تاں نال گئی سی، توں کیوں منے آ گئی بھنے؟ کہن لگی بھنے کی دساں بھائی، ہن سنسار تو جان دی تیاری ہو گئی پتا مہاراج پتی مہاراج دی، اس کر کے مینو تواڈے کول بھیج دتا ہے، ہن پچھوں بھانا برتاؤنا ہے، پتا نہیں کدوں برتا دین، برتا دتا ہے جن سنیا آن والا ہے۔ بھائی بانی پڑھ کے سکھاں نوں اپدیش دین دی بات، 40 سال ماتا سندر کور نے کمانڈ کیتی گرو پیارے ہو، اینا لما سما اور وے خالصے دی کمانڈ کتے چھوٹی جی بات ہے؟ جو گواہی ماتا سندر کور نے کیتی نہیں کوئی عورت کر سکتی، بڑے راجا مہاراج دے پرسنگن پر نہیں۔ ماتا صاحب کر تو دیکھو تھوڑے سمے تو بعد پرلوک گمن کر گئے سی۔ سو اس کر کے بچھوڑا سنے ڈکھ بنج ٹھے مریود، باج پیارے اپنے برہی نہ تتود، جس پیارے سے انہیں ہو تس آگے مر چلی ہے، ترگ جیون سنسار تاں کے پاچھے جیونا۔ سو اس کر کے ستگرو مہاراج سچے پاتشاہ دے پاون اے بچن کل نوں ایسے تھان تے دیوان سجے گا، کل جوگا پنڈال اپنے کول ہے، تے اگلے دن تو پھر کھلی تھان تے اپنوں جانا پینا ہے، سنگتاں بدھ جانی ہیں پچھلے دو دیوان، تے کل تو پائی مہاپرش، کیونکہ جڑے مہاپرش مینوں سدے ہے میرے بھی سدے ہوئے نے، اس کر کے انہاں نوں سدیا، انہاں نوں بھی ٹائم اپنے کھلا دینا ہے، پر کل نوں بھی وچاراں دی سانجھ گرو کرپا کرے، سماں رکھیا ہوا ہے پربندکاں نے۔ پر اس تو بعد اگلے تیسرے دن بلارے بہتے زیادہ ہیں، اس دن شاید حاضری نہ پر ہوئے، اس لیے کل نوں گرو گرنتھ صاحب کا اتہاس جڑا اج والا ہے یہ اپنا کل کر لیں، گرو کرپا کرے۔ بھائی ہربنس سنگھ جی جتھیار، بابا ہرنیک سنگھ جی دے جتھیدار نے اتنے وہ بھی آئے ہیں، بہت بہت دھنواد ہے انہوں نے۔ بےنتی ہے سماں حاضری بھرنی سی، انہوں نے آ کے حاضری بھرنی چاہیے سی کون، پر چلو آئے، انہوں نے رجحان بابا جی نے بڑی ڈیوٹی لائی ہوئی ہے، انہوں کی بڑا سکھ ہو گیا انہوں گرمکھان کا، بابا جی کے کمانڈ دے وچ آن کا سانو تو بڑا ہی سکھ ہو گیا۔ گرو کرپا کے ایک ہاتھ نوں دوجا ہاتھ دھوندا ہے، ਇਹ ਗੁਰਮੁਖੀ ਵੀ ਆਏ ਨੇ, ਗੁਰੂ ਕਿਰਪਾ ਕਰੇ ਆਪਣੇ ਚਰਨਾਂ ਵਿੱਚ ਹਾਜ਼ਰੀ ਲਗਾ ਲਵੇ ਹੁਣ, ਕਿਉਂਕਿ ਸੰਗਤਾਂ ਨੇ ਦੂਰ ਜਾਣਾ, ਦੂਰ ਦੀਆਂ ਸੰਗਤਾਂ ਜ਼ਿਆਦਾ ਆਈਆਂ ਵੀ ਹਨ। ਗੁਰ ਸਤੋਤਰ, ਉਸ ਤੋਂ ਬਾਅਦ ਅਰਦਾਸ, ਗੁਰੂ ਸਾਹਿਬ ਜੀ ਦੇ ਸੁਕਾਸਨ ਤੱਕ ਨਹੀਂ ਉੱਠਣ ਦੀ ਖੇਚਲ ਕਰਨੀ। ਮਹਾਰਾਜ ਸਾਹਿਬ ਜੀ ਸੁਕਾਸਨ ਹੋਣ ਤੋਂ ਬਾਅਦ, ਸਤਿਗੁਰਾਂ ਦੇ ਪਧਾਰਨ ਤੋਂ ਬਾਅਦ, ਫਿਰ ਆਪ ਜੀ ਨੇ ਜਿਨ੍ਹਾਂ ਨੇ ਪ੍ਰਸ਼ਾਦਾ ਛਕਿਆ, ਮੁਬਾਰਕ, ਜਿਹਨੇ ਨਹੀਂ ਛਕਿਆ ਪ੍ਰਸ਼ਾਦਾ ਛਕੇ ਬਿਨਾਂ ਜਾਣ ਦੀ ਖੇਚਲ ਨਹੀਂ ਕਰਨੀ। ਅਤੇ ਕੱਲ੍ਹ ਨੂੰ ਕਿੰਨੇ ਵਜੇ ਭਾਈ, ਸਵੇਰੇ 10 ਵਜੇ ਦਾ ਪ੍ਰੋਗਰਾਮ ਜਿਹੜਾ ਰੱਖਿਆ ਹੋਇਆ, ਇਸ ਕਰਕੇ ਆਪ ਸਮੇਂ ਸਿਰ ਪਹੁੰਚਣਾ ਤਾਂ ਕਿ ਸਾਰੇ ਬੁਲਾਰਿਆਂ ਨੂੰ ਸੁਣ ਸਕੋ, ਪ੍ਰਸ਼ਾਦਾ ਵੀ ਛਕੋ, ਅਤੇ ਸਮੇਂ ਸਿਰ ਪਹੁੰਚ ਕੇ ਆਪ ਸਾਰੀਆਂ ਸੰਗਤਾਂ ਨੇ ਆਨੰਦ ਮਾਣਨਾ। ਆਓ, ਗੁਰੂ ਕਿਰਪਾ ਕਰੇ ਬਾਅਦ 'ਚ ਤੁਹਾਨੂੰ ਲਿਸਟ ਵੀ ਦੱਸ ਦੇਣਗੇ ਸੈਕਟਰੀ ਸਾਹਿਬ ਵੀ, ਕਿਹੜੇ ਕਿਹੜੇ ਮਹਾਤਮਾ ਨੇ ਕੱਲ੍ਹ ਨੂੰ ਕਿਹੜੇ ਕਿਹੜੇ ਬੁਲਾਰੇ ਨੇ ਆਉਣਾ। ਅਤੇ ਜਿੱਥੇ ਹੋਰ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਅਤੇ ਇਹਨਾਂ ਗੁਰਮੁਖਾਂ ਦਾ ਭਾਈ ਜਿਨ੍ਹਾਂ ਨੇ ਬੜਾ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਇਹ ਸਮੇਂ ਨਾਲ ਸੰਬੰਧਿਤ, ਜੋ KRC ਵਾਲੇ ਇਹਨਾਂ ਨੇ ਕਰਮਸਰਾੜਾ ਸਾਹਿਬ ਉੱਥੋਂ ਦੀ ਕੰਪਨੀ, ਇਹ ਬੜੇ ਗੁਰਮੁਖ ਅੰਦਰ ਤੋਂ ਵੀ ਰੰਗੇ ਹੋਏ ਹੈ, ਔਰ ਇਹਨਾਂ ਨੂੰ ਇਹ ਵੀ ਬੋਧ ਹੈ, ਗਿਆਨ ਰੱਖਦੇ ਨੇ ਵੀ ਪਖੰਡ ਕੀ ਹੁੰਦਾ ਹੈ, ਦਿਖਾਵਾ ਕੀ ਹੈ, ਇਹ ਜਾਣਦੇ ਨੇ ਇਹਨਾਂ ਗੱਲਾਂ ਨੂੰ, ਸੰਗਤਾਂ ਦੀ ਸੇਵਾ ਕਰ ਰਹੇ ਨੇ। ਗੁਰੂ ਕਿਰਪਾ ਕਰੇ, ਬਹੁਤ ਬਹੁਤ ਧੰਨਵਾਦ। ਆਓ, ਗੁਰੂ ਸਤੋਤਰ, ਉਸ ਤੋਂ ਬਾਅਦ ਅਰਦਾਸ।
ਧੰਨ ਹੈ ਵਾਹਿਗੁਰੂ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਜੀ, ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰ ਕ੍ਰਿਸ਼ਨ ਜੀ, ਧੰਨ ਹੈ ਗੁਰੂ ਸ੍ਰੀ ਹਰ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਗੁਰੂ ਪੰਜ ਪਿਆਰੇ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ, ਧੰਨ ਹੈ ਧੰਨ ਹੈ
ਤੇਰੀ ਸਾਜ ਸਬਦ ਦੀ ਤਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਬੋਲ ਕਦੇ ਨਾ ਦੋ ਵਾਹਿਗੁਰੂ ਬੋਲ ਕਦੇ ਨਾ ਦੋ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਤੂੰ ਠਾਕੁਰ ਤੂੰ ਪਹਿਰ ਦਾਸ ਜੀਓ ਪਿੰਡ ਸਭ ਤੇਰੀ ਰਾਸ ਸਾਹਿਬ ਜੀ ਦੀਨ ਦਰਦ ਦੁਖ ਪੰਜਨਾ ਕਾਟ ਕਾਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨ ਹੈ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨ ਹੈ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰਿ ਆਪ ਨਿਵਾਰੇ ਆਪਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜ ਨਿਤ ਵਾਜੇ ਆਪਣੇ ਖਸਮ ਨਿਵਾਜੇ ਆਸ ਤੇਰ ਰਹ ਹੋ ਡੋਲ ਹੋ ਮਤ ਕਬੂ ਗੁਰ ਕੈ ਬਚਨ ਆਧਾਰ ਜੈ ਜੈ ਕਾਰ ਸਗਲ ਭੂਮਣ
मंडल मुखे उजल दरबार जिनके दियत नहीं फेरे आपे भय सहाय अचरज किया करन हार नानक सच वटे आई जिनके जियत नहीं फेरे आपे भया सहाय अचरज किया करन हार नानक सच वटे आई वाहिगुरु जी का खालसा वाहिगुरु जी की फतेह
वाहिगुरु जी का खालसा।